ओंकार सतनाम कर्ता पुरख निरपहो निर्वैर अकाल मूरत अजूनी सैभं गुरप्रसाद जप आदि सच जुगाद सच है भी सच नानक होसी पी सच हर जी माता हर जी पिता हर जी ओ प्रतपालक हर जी मेरी सार करे हम हर के बालक सहज सहज खलाएं दा नहीं करता आलक अवगण को ना चतार दा गल सेती लायक मोह मंगा सोई देव दा हर पिता सुखदायक ज्ञान रास नाम धन सौ प्यों निस सब दे लायक साजी गुरु नाल बहल्या सर्ब सुख पायक मैं नालों कदी न विछुड़ै हर पिता सबना गल्लां लायक बाणी गुरु गुरु है बाणी विच बाणी अमृत सारे गुरबाणी कहै सेवक जन मानै प्रताख गुरु निसतारे विसर नाहीं दातार अपना नाम देहो गुण गावा दिन रात नानक चाओ वेहो बहुत जन्म बिछरे थे माधो एहो जन्म तुम्हारे लेखे कह रविदास आस लग जीवो चिर भयो दर्शन देखे कह रविदास आस लग जीवो चिर भयो दर्शन देखे सतनाम श्री वाहिगुरु साहिब जी सलोक महला पहला मुसलमाना सिफत सरियत पढ़ पढ़ करह विचार बंदे से जे पवह विच बंदी वेखण कौ दीदार मुसलमाना सिफत सरियत पढ़ पढ़ करह विचार बंदे से जे पवह विच बंदी देखण कौ दीदार हिंदू सालाही सालाहन दर्शन रूप अपार तीर्थ नावह अर्चा पूजा गरवास बहकार जोगी सुन त्यावन जेते अलख नाम करतार सूखम मूरत नाम निरंजन काया का आकार सतिया मन संतोख उपजै दिन कै विचार दे मंगह सहसा गुणा शोभ करे संसार चोरा जारा तै कूड़ियारा खराबा बेकार एक होंदा खाए चलह ऐथाऊ तिना भेकाई कार जल थल जिया पुरियां लोवा आकारा आकार ओए जे आख है सो तू है जान है तिना भे तेरी सार नानक भगता भुख सलाहन सच नाम आधार सदा आनंद रहे दिन राती गुणवंतिया पाशार नानक भगता भुख सलाहन सच नाम आधार सदा आनंद रहे दिन राती गुणवंतिया पाशार वाहिगुरु जी का खालसा वाहिगुरु जी की फतेह पतत पावन भगत वशल कृपा निदान मेहरां दे खजाने ज्योति स्वरूप गरीब नवाज पातशाह अकाल पुरख वाहिगुरु जी दे सरगुण स्वरूप ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀ, ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਅੰਮ੍ਰਿਤ ਵੇਲੇ ਤੋਂ ਗੁਰੂ ਘਰ ਅੰਦਰ ਨਾਮ ਦੀ ਵਰਖਾ ਹੋ ਰਹੀ ਹੈ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਨਿਤਨੇਮ ਜਾਪ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਵਾਹਿਗੁਰੂ ਮੰਤਰ, ਆਸਾ ਜੀ ਦੀ ਵਾਰ ਦੇ ਕੀਰਤਨ, ਵਡਭਾਗੀ ਜਿਨ੍ਹਾਂ ਨੇ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ, ਗੁਰਬਾਣੀ ਦੀ ਲੜੀਵਾਰ ਕਥਾ ਆਸਾ ਜੀ ਦੀ ਵਾਰ ਵਿੱਚੋਂ ਚੱਲਦੀ ਪਈ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਕਿਰਪਾ ਕੀਤੀ ਸਾਡੇ ਭਲੇ ਵਾਸਤੇ, ਇਹ ਜੋ ਆਸਾ ਜੀ ਦੀ ਵਾਰ ਹੈ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਸਭ ਗੁਰੂ ਘਰਾਂ ਵਿੱਚ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਹੁੰਦੇ ਨੇ। ਬਹੁਤਾਤ ਵਿੱਚ ਗੁਰਦੁਆਰਿਆਂ ਅੰਦਰ ਆਸਾ ਜੀ ਦੀ ਵਾਰ ਅੰਮ੍ਰਿਤ ਵੇਲੇ ਗਾਈ ਜਾਂਦੀ ਹੈ, ਜਿਸਦਾ ਮੁੱਖ ਕਾਰਨ ਇਹ ਹੈ ਕਿ ਆਸਾ ਜੀ ਦੀ ਵਾਰ ਸੋਸ਼ਲ ਵਿਚਾਰ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਜੋ ਰੋਜ਼ ਆਪਣੀ ਜ਼ਿੰਦਗੀ 'ਚ ਕੰਮ ਆਉਣ ਵਾਲੇ ਹਨ। ਆਸਾ ਜੀ ਦੀ ਵਾਰ ਦੀ ਵਿਚਾਰ ਕੀਤਿਆਂ ਕਿਸੇ ਵੀ ਤਰ੍ਹਾਂ ਦਾ ਭਰਮ ਅਤੇ ਸ਼ੰਕਾ ਮਨ 'ਚ ਰਹਿ ਨਹੀਂ ਜਾਂਦਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਪਖੰਡ ਦਾ ਖੰਡਨ ਕੀਤਾ ਆਸਾ ਜੀ ਦੀ ਵਾਰ ਵਿੱਚ, ਅਤੇ ਨਾਲ ਨਾਲ ਗੁਰਮੁਖਾਂ ਦੀ ਉਸਤਤ ਵੀ ਕੀਤੀ, ਜਿੱਥੇ ਇਹ ਆਖਿਆ ਵੀ ਸੰਸਾਰ ਵਿੱਚ ਪਖੰਡ ਬਹੁਤ ਹੈ ਗੁਰਮੁਖ, ਪਰ ਉੱਥੇ ਇਹ ਵੀ ਦੱਸਿਆ ਵੀ ਸਿਰਫ ਪਖੰਡ ਨਹੀਂ ਹੈਗਾ, ਉੱਥੇ ਨਾਮਰਸੀ ਹੈ, ਗੁਰਮੁਖ ਵੀ ਸੰਸਾਰ 'ਤੇ ਜ਼ਰੂਰ ਨੇ। ਇਸ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਇਹ ਵਿਸ਼ੇਸ਼ ਕਿਰਪਾ ਕੀਤੀ, ਆਸਾ ਜੀ ਦੀ ਵਾਰ ਦਾ ਕੀਰਤਨ ਗੁਰੂ ਘਰਾਂ ਵਿੱਚ ਪ੍ਰਾਰੰਭ ਕਰਵਾਇਆ। ਇੱਥੋਂ ਤੱਕ ਰੁਪਈ ਸਰਸਾ ਨਦੀ ਦੇ ਕਿਨਾਰੇ 'ਤੇ ਪਿੱਛੇ ਚੜ੍ਹੀ ਆਉਂਦੀ ਫੌਜ ਵਿੱਚ ਦੇ ਹੁੰਦਿਆਂ ਵੀ ਕਲਗੀਧਰ ਪਾਤਸ਼ਾਹ ਜੀ ਨੇ ਇਸ ਨਿਯਮ 'ਚ ਫਰਕ ਨਾ ਪੈਣ ਦਿੱਤਾ, ਆਸਾ ਜੀ ਦੀ ਵਾਰ ਦੇ ਕੀਰਤਨ ਹੋਏ। ਉਹ ਕੀਰਤਨ ਆਪ ਜੀ ਨੇ ਗੁਰਮੁਖਾਂ ਤੋਂ ਸਰਵਣ ਕੀਤਾ, ਅਤੇ ਉਸੇ ਹੀ ਪਵਿੱਤਰ ਬਾਣੀ ਦੀ ਵਿਚਾਰ ਹੁਣ ਚੱਲਦੀ ਪਈ ਹੈ। ਸੇਖ ਬ੍ਰਹਮ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੁਸਲਮਾਨ ਅਕਾਲ ਪੁਰਖ ਵਾਹਿਗੁਰੂ ਨੂੰ ਕੀ ਸਮਝ ਕੇ ਮੰਨਦੇ ਨੇ ਅਤੇ ਹਿੰਦੂ ਕੀ, ਉਹਨਾਂ ਦੀ ਵਿਧੀ ਕੀ ਹੈ ਮੁਸਲਮਾਨਾਂ ਦੀ ਅਤੇ ਹਿੰਦੂਆਂ ਦੀ, ਅਕਾਲ ਪੁਰਖ ਨੂੰ ਚੇਤੇ ਕਰਨ ਦੀ ਕੀ ਵਿਧੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੀ ਇਸ ਸਲੋਕ ਤੋਂ। ਸਲੋਕ ਮਹੱਲਾ ਪਹਿਲਾ, ਮੁਸਲਮਾਨਾਂ ਸਿਫਤ ਸਰੀਅਤ। ਮੁਸਲਮਾਨਾਂ ਦੀਆਂ ਸਾਧ ਸੰਗਤ ਜੀ ਚਾਰ ਕਿਤਾਬਾਂ ਨੇ, ਜਾਂ ਆਪਾਂ ਕਹਿ ਸਕਦੇ ਹਾਂ ਚਾਰ ਵਿਧੀਆਂ ਨੇ। ਸ਼ਰੀਅਤ ਹੈ, ਮਾਰਫਤ ਹੈ, ਹਕੀਕਤ ਹੈ, ਤਰੀਕਤ ਹੈ, ਅਤੇ ਸਭ ਤੋਂ ਵੱਧ ਪਿਆਰ ਉਹ ਸ਼ਰੀਅਤ ਨੂੰ ਕਰ। ਸ਼ਰੀਅਤ ਦਾ ਮਤਲਬ ਸ਼ਰਾ, ਉਹ ਜਿਹਨੂੰ ਆਪਾਂ ਮਰਿਆਦਾ ਕਹਿ ਲਈਏ ਆਪਣੇ ਆਪਣੇ ਤਰੀਕੇ ਨਾਲ। ਮਹਾਰਾਜ ਕਹਿੰਦੇ ਨੇ ਮੁਸਲਮਾਨ ਸ਼ਰਾ ਦੁਆਰਾ ਉਸ ਖੁਦਾ ਦੀ ਬੰਦਗੀ, ਉਸ ਖੁਦਾ ਦੀ ਸਿਫਤ ਕਰਦੇ, ਪੜ੍ਹ ਪੜ੍ਹ ਕੇ ਰਹੇ ਵਿਚਾਰ, ਅਤੇ ਫਿਰ ਉਸ ਸ਼ਰਾ ਨੂੰ ਪੜ੍ਹ ਕੇ, ਸ਼ਰੀਅਤ ਨੂੰ ਪੜ੍ਹ ਕੇ ਇਸ ਗੱਲ ਦੀ ਉਹ ਵਿਚਾਰ ਕਰਦੇ ਹੈ ਵੀ ਉਸ ਖੁਦਾ ਦੀ ਵਡਿਆਈ ਕਰਨੀ ਚਾਹੀਦੀ। ਮੁਸਲਮਾਨਾਂ ਸਿਫਤ ਸਰੀਅਤ, ਵਿਚਾਰ ਕਰਨ ਤੋਂ ਬਾਅਦ ਉਹ ਇਹ ਨਤੀਜਾ ਕੱਢਦੇ ਵੀ ਉਸ ਪਰਮੇਸ਼ਰ ਦੀਆਂ ਸਿਫਤਾਂ ਕਰਨੀਆਂ ਚਾਹੀਦੀਆਂ ਭਾਈ। ਉਹ ਸ਼ਰੀਅਤ ਦੁਆਰਾ ਅਕਾਲ ਪੁਰਖ ਵਾਹਿਗੁਰੂ ਦੀਆਂ ਸਿਫਤਾਂ ਕਰਦੇ, ਉਸਦੀ ਵਡਿਆਈ ਕਰਦੇ ਨੇ। ਅਤੇ ਫਿਰ ਉਹਨਾਂ ਨੇ ਕੀ ਨਿਰਣਾ ਕੀਤਾ, ਸ਼ਰੀਅਤ ਦੁਆਰਾ ਉਹਨਾਂ ਨੇ ਇਹ ਨਿਰਣਾ ਕੀਤਾ, ਬੰਦੇ ਸੇ ਜੇ ਪਵੇ ਵਿੱਚ ਬੰਦੀ, ਵੇਖਣ ਕਉ ਦੀਦਾਰ। ਬੰਦੇ ਉਹ ਨੇ ਜਿਹੜੇ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਪਾਸੇ ਲੱਗੇ, ਜਿਨ੍ਹਾਂ ਦੇ ਮਨ ਦੀ ਇਹ ਭਾਵਨਾ ਵੀ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਨੇ, ਭਾਵ ਉਹਨੂੰ ਅਨੁਭਵ ਵਿੱਚ ਲਿਆਉਣਾ, ਉਸ ਪਰਮਾਤਮਾ ਦਾ ਦੀਦਾਰ ਹੋਣਾ ਚਾਹੀਦਾ। ਇਸ ਲਈ ਉਹਨਾਂ ਪੜ੍ਹ ਕੇ ਵਿਚਾਰ ਕੀਤੀ ਵੀ ਮਨੁੱਖਾ ਜਨਮ ਬੰਦਗੀ ਵਾਸਤੇ ਗੁਰਮੁਖੋਂ ਪ੍ਰਾਪਤ ਹੋਇਆ। ਬੰਦੇ ਸੇ ਜੇ ਪਵੇ ਵਿੱਚ ਬੰਦੀ, ਵੇਖਣ ਕਉ ਦੀਦਾਰ। ਮਹਾਰਾਜ ਦੇ ਸਾਧ ਸੰਗਤ ਜੀ ਦੇ ਪ੍ਰਥਾਏ ਬਹੁਤ ਪਵਿੱਤਰ ਬਚਨ, ਉਹ ਕਹਿੰਦੇ ਨੇ ਬੰਦੀ ਅੰਦਰ ਵਿਰਲੇ ਬੰਦੇ। ਦੁਨੀਆਂ 'ਤੇ ਭੀੜ ਤਾਂ ਮਨੁੱਖਾਂ ਦੀ ਬਹੁਤ ਹੁੰਦੀ ਹੈ, ਪਰ ਬੰਦਗੀ ਵਿੱਚ ਬਹੁਤ ਵਿਰਲੇ ਲੋਕ ਲੱਗੇ ਹੁੰਦੇ। ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਦੀ ਗਿਣਤੀ ਘੱਟ ਹੈ। ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ। ਕਹਿੰਦੇ ਬੰਦਗੀ ਵਿੱਚ ਲੱਗਾ ਹੋਇਆ ਕੋਈ ਅਕਾਲ ਪੁਰਖ ਦੀਆਂ ਸਿਫਤਾਂ ਕਰੇ ਉਹਨੂੰ ਬੰਦਾ ਕਹੀਦਾ। ਸਿਰਫ ਇਹ ਪੰਜਾਂ ਤੱਤਾਂ ਦਾ ਸਰੀਰ ਮਨੁੱਖਾਂ ਦੇ ਹੀ ਲੈ ਕੇ ਆ ਗਿਆ ਤੇ ਕੋਈ ਆਖੇ ਭਾਈ ਇਹ ਬੰਦਾ ਹੈ? ਮਹਾਰਾਜ ਕਹਿੰਦੇ ਨਹੀਂ, ਆਵਣ ਆਏ ਸ੍ਰਿਸ਼ਟ ਮੈਂ ਬਿਨ ਪੂਜੇ ਪਸ ਢੋਰ। ਆਉਣ ਨੂੰ ਤਾਂ ਮਨੁੱਖਾ ਸਰੀਰ ਲੈ ਕੇ ਬਹੁਤ ਲੋਕ ਸ੍ਰਿਸ਼ਟੀ 'ਤੇ ਆਏ ਨੇ, ਪਰ ਆਪਾਂ ਪੂਜੇ ਤੋਂ ਬਿਨਾਂ ਵੀ ਮੈਂ ਆਇਆ ਕਿਉਂ ਆ? ਕਹਿੰਦੇ ਢੋਰ ਪਸ਼ੂਆਂ ਦੀ ਨਿਆਈ ਜੀਵਨ ਬਤੀਤ ਹੋ ਰਿਹਾ। ਇਸ ਲਈ ਜਿਹੜੇ ਬੰਦਗੀ 'ਚ ਲਾ ਕੇ ਸਿਫਤ ਕਰਦੇ ਨੇ ਉਹਨਾਂ ਨੂੰ ਆਪਾਂ ਸਾਧ ਸੰਗਤ ਜੀ ਬੰਦਾ ਕਹਿ ਸਕਦੇ ਹਾਂ। ਇਹ ਕਹਿੰਦੇ ਉਹਨਾਂ ਨੇ ਨਿਰਣਾ ਕੀਤਾ ਵੀ ਖੁਦਾ ਦੀ ਬੰਦਗੀ ਕਰਨੀ ਚਾਹੀਦੀ ਕਿਉਂਕਿ ਮਨੁੱਖਾ ਸਰੀਰ ਪਰਮਾਤਮਾ ਦੀ ਬੰਦਗੀ ਵਾਸਤੇ ਪ੍ਰਾਪਤ ਹੋਇਆ। ਫਿਰ ਮਹਾਰਾਜ ਦੇ ਬਚਨ ਨੇ ਬੰਦੇ ਬੰਦਗੀ ਇੱਕ ਤਿਆਰ ਸਾਹਿਬ ਰੋਸ ਧਰੋਂ ਕੇ ਪਿਆਰ। ਕਹਿੰਦੇ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਬੰਦਿਆ ਤੂੰ ਬੰਦਗੀ ਕਰ, ਪਰਮਾਤਮਾ ਤੇਰੇ 'ਤੇ ਪ੍ਰਸੰਨ ਹੈ ਤਾਂ ਵੀ ਕਰ, ਨਹੀਂ ਪ੍ਰਸੰਨ ਤਾਂ ਵੀ ਕਰ, ਉਹ ਪ੍ਰਸੰਨ ਹੋ ਜਾਏਗਾ। ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਧਰੋ ਕੇ ਪਿਆਰ, ਉਹ ਪਿਆਰ ਵਿੱਚ ਹੈ ਤਾਂ ਵੀ ਕਰ, ਜੇ ਰੋਸ ਵਿੱਚ ਹੈ ਤਾਂ ਵੀ ਕਰ, ਤੂੰ ਪਿਆਰ ਵਿੱਚ ਹੈ ਤਾਂ ਵੀ ਕਰ, ਜੇ ਤੇਰੇ ਮਨ 'ਚ ਰੋਸ ਹੈ ਤਾਂ ਵੀ ਕਰ। ਜਿਵੇਂ ਤੁਲਸੀ ਜੀ ਨੇ ਲਿਖਿਆ ਨਾ, ਉਹ ਕਹਿੰਦੇ ਤੁਲਸੀ ਜੀ ਦਾ ਇੱਕ ਬਚਨ, ਉਹ ਕਹਿੰਦੇ ਕਿਰਖੀ ਆਪਣੇ ਖੇਤ ਕੋ ਉਲਟਾ ਸਿੱਧਾ ਬੀਜ, ਤੁਲਸੀ ਆਪਣਾ ਰਾਮ ਭਜੋ ਪ੍ਰੇਮ ਭਜੋ ਜਾਂ ਖੀਜ। ਉਹ ਕਹਿੰਦੇ ਕਿਸਾਨ ਦਾ ਕੰਮ ਹੈ ਖੇਤ ਵਿੱਚ ਜਦੋਂ ਵੱਤਰ ਹੈ ਬੀਜ ਪਾ ਦੇਵੇ, ਜੇ ਬੀਜ ਮਿੱਟੀ ਵਿੱਚ ਡਿੱਗ ਪਵੇਗਾ ਤੁਲਸੀ ਜੀ ਕਹਿੰਦੇ ਗੁਰਮੁਖੋ ਉੱਗੇਗਾ ਜ਼ਰੂਰ, ਬੀਜ ਪਾਇਆ ਹੋਵੇਗਾ ਤਾਂ ਉੱਗੇਗਾ। ਫਿਰ ਇਸ ਗੱਲ ਦੀ ਵਿਚਾਰ ਕਰਨ ਦੀ ਜ਼ਰੂਰਤ ਨਹੀਂ ਵੀ ਬੀਜ ਧਰਤੀ 'ਚ ਸਿੱਧਾ ਡਿੱਗਾ ਸੀ ਕਿ ਪੁੱਠਾ ਡਿੱਗਾ ਕਿ ਜਾਂ ਉਹ ਵੱਖੀ ਪਰਨੇ ਡਿੱਗ ਪਿਆ। ਕਿਰਖੀ ਆਪਣੇ ਖੇਤ ਕੋ ਉਲਟਾ ਸਿੱਧਾ ਬੀਜ, ਉਹ ਕਹਿੰਦੇ ਨੇ ਬੀਜ ਪੈਣਾ ਚਾਹੀਦਾ ਉਲਟਾ ਡਿੱਗ ਪਏ ਸਿੱਧਾ ਡਿੱਗ ਪਏ ਇਸ ਗੱਲ ਨਾਲ ਕੋਈ ਮਤਲਬ ਨਹੀਂ, ਜੇ ਡਿੱਗ ਪਿਆ ਤਾਂ ਉੱਗੇਗਾ ਜ਼ਰੂਰ। ਤੁਲਸੀ ਆਪਣਾ ਰਾਮ ਭਜੋ ਪ੍ਰੇਮ ਭਜੋ ਜਾਂ ਖੀਜ, ਉਹ ਕਹਿੰਦੇ ਤੂੰ ਆਪਣੇ ਰਾਮ ਦਾ ਭਜਨ ਕਰਨਾ ਭਾਵੇਂ ਮਨ 'ਚ ਪ੍ਰੇਮ ਹੈ ਤਾਂ ਵੀ ਕਰ, ਜੇ ਮਨ ਖਿਝਿਆ ਹੋਇਆ ਤਾਂ ਵੀ ਕਰ। ਇਹਦਾ ਅਰਥ ਇਹ ਨਹੀਂ ਵੀ ਅੱਜ ਆਪਣਾ ਮਨ ਖੁਸ਼ ਨਹੀਂ ਅਤੇ ਅੱਜ ਫਿਰ ਆਪਾਂ ਕੋਈ ਨਿਤਨੇਮ ਨਹੀਂ ਕਰਨਾ ਜੀ, ਮਨ ਨਹੀਂ ਸੀ ਠੀਕ। ਉਹ ਕਹਿੰਦੇ ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਧਰੋ ਕੇ ਪਿਆਰ, ਪਰਮਾਤਮਾ ਤੇਰੇ ਨਾਲ ਰੋਸ ਵਿੱਚ ਹੈ ਕਿ ਪ੍ਰੇਮ ਵਿੱਚ ਹੈ, ਤੂੰ ਬੰਦਗੀ ਕਰਨੀ ਬਸ। ਕਿਉਂ? ਕਿਉਂਕਿ ਉਹਦਾ ਸੁਭਾਅ ਇਸ ਤਰ੍ਹਾਂ ਦਾ, ਫਿਰ ਉਹ ਪ੍ਰੇਮ ਵਿੱਚ ਆ ਹੀ ਜਾਵੇਗਾ। ਇਸ ਲਈ ਕਹਿੰਦੇ ਨੇ ਮੁੱਖ ਕਾਰਜ ਸੀ ਬੰਦਗੀ ਕਰਨੀ। ਬੰਦੋ ਹੋਏ ਬੰਦਗੀ ਗਹਿ, ਬੰਦਕ ਹੋਏ ਬੰਦ ਸੁੱਧ ਲਹਿ। ਕਹਿੰਦੇ ਨੇ ਜੇ ਤੂੰ ਬੰਦਾ ਬਣਿਆ ਨਾ, ਤੈਨੂੰ ਬੰਦਾ ਬਣਾ ਕੇ ਪਰਮਾਤਮਾ ਨੇ ਸੰਸਾਰ 'ਤੇ ਭੇਜਿਆ, ਫਿਰ ਬੰਦਗੀ ਕਰ ਅਤੇ ਫਲ ਕੀ ਮਿਲੇਗਾ ਜੀ? ਬੰਦਗੀ ਕਰਨ ਨਾਲ ਕੀ ਹੋਵੇਗਾ? ਮਰ ਕੇ ਬੰਦਕ ਹੋਏ ਬੰਦ ਸੁੱਧ ਲਹਿ, ਉਹ ਤੇਰਾ ਸੰਬੰਧੀ ਬਣ ਕੇ ਤੇਰੀ ਸੁੱਧ ਲਵੇਗਾ, ਫਿਰ ਪਰਮਾਤਮਾ ਤੇਰਾ ਸੰਬੰਧੀ ਬਣ ਜਾਏਗਾ। ਇਸ ਕਰਕੇ ਪਰਮਾਤਮਾ ਦੀ ਬੰਦਗੀ ਕਰ ਤੂੰ। ਫਿਰ ਭਾਈ ਨੰਦ ਲਾਲ ਜੀ ਕਹਿੰਦੇ, ਉਹ ਕਹਿੰਦੇ ਨੇ ਰੋਜ਼ ਸਭ ਦਰ ਬੰਦਗੀ ਬਾ ਛੰਦ ਸ਼ਾਦ, ਬੰਦਗੀ ਉਹ ਬੰਦਗੀ ਉਹ ਯਾਦ ਯਾਦ। ਉਹ ਕਹਿੰਦੇ ਨੇ ਗੁਰਮੁਖੋ ਜਦੋਂ ਪਰਮਾਤਮਾ ਦੀ ਬੰਦਗੀ ਵਿੱਚ ਬੰਦਾ ਪ੍ਰੇਮ ਨਾਲ ਲੱਗਾ ਹੁੰਦਾ ਤੇ ਸ਼ਾਦ ਦਾ ਅਰਥ ਹੁੰਦਾ ਆਨੰਦ। ਦਿਨ ਰਾਤ ਉਸ ਵਾਹਿਗੁਰੂ ਦੀ ਬੰਦਗੀ ਕਰਨ ਕਰਕੇ ਗੁਰਮੁਖੋ ਮਨ ਨੂੰ ਆਨੰਦ ਆਉਣ ਲੱਗ ਪੈਂਦਾ। ਰੋਜ਼ ਸਭ ਦਰ ਬੰਦਗੀ ਬਾ ਛੰਦ ਸ਼ਾਦ, ਬੰਦਗੀ ਉਹ ਬੰਦਗੀ ਉਹ ਯਾਦ ਯਾਦ। ਕਹਿੰਦੇ ਤੂੰ ਬੰਦਗੀ ਕਰ, ਉਹਨੂੰ ਯਾਦ ਕਰ, ਉਹਨੂੰ ਯਾਦ ਕਰ, ਤੈਨੂੰ ਆਨੰਦ ਆਉਣ ਲੱਗ ਪਵੇਗਾ ਇਸ ਬੰਦਗੀ ਵਿੱਚੋਂ। ਫਿਰ ਉਹਨਾਂ ਦੇ ਬਚਨ ਕਹਿੰਦੇ ਦੌਲ ਤੇਜਾ ਵੇਦ ਬਾਸ਼ਜ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਸਭ ਤੋਂ ਵੱਡੀ ਦੌਲਤ ਬੰਦੇ ਕੋਲ ਕੀ ਹੈ? ਪਰਮਾਤਮਾ ਦੀ ਬੰਦਗੀ ਕਰਨੀ, ਪਰਮੇਸ਼ਰ ਨੂੰ ਚੇਤੇ ਕਰਨਾ। ਇਸ ਕਰਕੇ ਕਹਿੰਦੇ ਨੇ ਕੇਵਲ ਬੰਦਗੀ ਵਾਲੇ ਪਾਸੇ ਆ, ਪਰਮਾਤਮਾ ਦੀ ਬੰਦਗੀ ਕਰ। ਅਤੇ ਬੰਦਾ ਵੀ ਕਹਿੰਦੇ ਸਾਧ ਸੰਗਤ ਜੀ, ਫਿਰ ਉਹਨੂੰ ਹੀ ਆਖਿਆ ਗਿਆ ਜਿਹਨੇ ਪਰਮੇਸ਼ਰ ਦੀ ਬੰਦਗੀ ਕੀਤੀ, ਬੰਦੋ ਹੋਏ ਬੰਦਗੀ ਗਹਿ। ਜੇ ਤੂੰ ਬੰਦਾ ਖਵਾਉਣਾ ਤਾਂ ਫਿਰ ਪਰਮਾਤਮਾ ਦੀ ਬੰਦਗੀ ਜ਼ਰੂਰ ਕਰ। ਮਹਾਰਾਜ ਕਹਿੰਦੇ ਮੁਸਲਮਾਨਾਂ ਸਿਫਤ ਸ਼ਰੀਅਤ, ਪੜ੍ਹ ਪੜ੍ਹ ਕਰੇ ਵਿਚਾਰ ਵਿਚਾਰ ਕੀਤੀ ਉਹਨਾਂ ਨੇ ਸ਼ਰੀਅਤ ਦੁਆਰਾ ਵੀ ਉਸ ਖੁਦਾ ਦੀ ਉਸ ਮਾਲਕ ਦੀ ਬੰਦਗੀ ਕਰਨੀ ਚਾਹੀਦੀ। ਪਰ ਕਹਿੰਦੇ ਨੇ ਯਾਦ ਉਹ ਸਰਮਾਏ ਈਖਾ ਜਾਬ ਬਵਦ ਹਰ ਗਦਾ ਅੱਜ ਯਾਦ ਸੁਲਤਾ ਬਬ ਵਰਾਗ ਸ਼ਤਕ। ਕਹਿੰਦੇ ਅਸਲ ਵਿੱਚ ਮਨੁੱਖਾ ਜਨਮ ਮਿਲਿਆ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨ ਵਾਸਤੇ। ਗੁਰਮੁਖੋ ਉਹਨੂੰ ਯਾਦ ਕਰਨ ਦਾ ਨਾਮ ਹੀ ਅਸਲ ਵਿੱਚ ਬੰਦਗੀ ਹੈ। ਬੰਦਗੀ ਦਾ ਅਰਥ ਨਮਸਕਾਰ ਵੀ ਹੁੰਦੀ, ਮੱਥਾ ਟੇਕਣਾ। ਅਸਲ ਵਿੱਚ ਪਰਮਾਤਮਾ ਨੂੰ ਯਾਦ ਕਰਨਾ ਉਹਨੂੰ ਨਮਸਕਾਰਾਂ ਹੀ। ਜਿਵੇਂ 835 ਨਾਮ ਲੈ ਕੇ ਕਲਗੀਧਰ ਪਾਤਸ਼ਾਹ ਜੀ ਨੇ ਜਾਪ ਸਾਹਿਬ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰਾਂ ਕੀਤੀ, ਵੱਖਰੇ ਵੱਖਰੇ ਉਹਦੇ ਗੁਣ ਚੇਤੇ ਕਰਕੇ, ਵੱਖਰਾ ਵੱਖਰਾ ਉਹਦਾ ਬਿਰਦੋ ਦਾ ਸੁਭਾਅ, ਉਹਦੇ ਅਨੁਸਾਰ ਫਿਰ ਉਸ ਪਰਮਾਤਮਾ ਨੂੰ ਚੇਤੇ ਕੀਤਾ। ਇਸ ਲਈ ਕਹਿੰਦੇ ਨੇ ਮੁਸਲਮਾਨਾਂ ਨੇ ਸ਼ਰੀਅਤ ਦੁਆਰਾ ਇਹ ਵਿਚਾਰ ਕੀਤੀ ਆ ਵੀ ਪਰਮੇਸ਼ੁਰ ਦੀ ਬੰਦਗੀ ਕਰਨੀ ਚਾਹੀਦੀ। ਭਾਈ ਨੰਦ ਲਾਲ ਜੀ ਨੂੰ ਕਹਿੰਦੇ ਇੱਕ ਵਾਰ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਭਰੇ ਦਰਬਾਰ 'ਚ ਬੁਲਾਇਆ ਸੀ। ਕੁਝ ਲੋਕ ਭਾਈ ਨੰਦ ਲਾਲ ਜੀ ਨੂੰ ਜਾਣਨ ਵਾਲੇ ਆਏ ਅਤੇ ਜਦੋਂ ਉਹ ਅਨੰਦਪੁਰ ਸਾਹਿਬ ਪਹੁੰਚੇ ਸਨ, ਉਹ ਆਉਂਦਿਆਂ ਨੂੰ ਸੰਗਤਾਂ ਦੇ ਜੂਠੇ ਬਰਤਨ ਮਾਂਜ ਰਹੇ ਸਨ, ਕਿਉਂਕਿ ਉਹਨਾਂ ਦਾ ਵੀ ਲੰਗਰ ਚੱਲਦਾ ਸੀ। ਇੱਕ ਸੰਗਤ ਬਹੁਤ ਆਉਂਦੀ ਸੀ, ਬਹੁਤ ਲੰਗਰ ਚੱਲਦੇ ਸਨ। ਉਹਨਾਂ ਜਾਣਨ ਵਾਲਿਆਂ ਨੇ ਭਾਈ ਨੰਦ ਲਾਲ ਜੀ ਨੂੰ ਆਖਿਆ ਭਈ ਤੁਸੀਂ ਇੰਨੇ ਵੱਡੇ ਵਿਦਵਾਨ ਹੋ ਕੇ ਅਤੇ ਇੱਥੇ ਤੁਸੀਂ ਰੇਤਾ ਨਾਲ ਸਵਾਹ ਨਾਲ ਆਪਣੇ ਹੱਥ ਲਬੇੜੀ ਬੈਠੇ ਹੈ, ਜੂਠੇ ਭਾਂਡੇ ਮਾਂਜਦੇ ਪਏ ਇੱਥੇ? ਤੁਸੀਂ ਤਾਂ ਏਡੇ ਵੱਡੇ ਵਿਦਵਾਨ ਆ, ਚਾਂਦੀ ਦੀ ਕੁਰਸੀ 'ਤੇ ਬੈਠ ਕੇ ਉਪਦੇਸ਼ ਦਿਆ ਕਰੋ। ਅਤੇ ਭਾਈ ਨੰਦ ਲਾਲ ਜੀ ਨੇ ਆਖਿਆ ਤੁਹਾਨੂੰ ਪਤਾ ਨਹੀਂ ਗੁਰਮੁਖੋ, ਕਲਗੀਧਰ ਪਾਤਸ਼ਾਹ ਜੀ ਦੇ ਦਰ 'ਤੇ ਉਸ ਦੀਆਂ ਸੰਗਤਾਂ ਦੇ ਜੂਠੇ ਬਰਤਨ ਮਾਂਜਣ ਦਾ ਜੋ ਆਨੰਦ ਹੈ ਤੁਹਾਨੂੰ ਇਸ ਦਾ ਪਤਾ ਨਹੀਂ, ਤੁਸੀਂ ਇਸ ਕਰਕੇ ਕਹਿੰਦੇ। ਇੱਥੇ ਕਿੱਡਾ ਵੱਡਾ ਵੀ ਵਿਦਵਾਨ ਹੋਵੇ, ਮਹਾਰਾਜ ਦੇ ਦਰ ਦਾ ਉਹ ਮੰਗਤਾ ਹੀ ਹੈ। ਜਦੋਂ ਇਸ ਗੱਲ ਦਾ ਪਤਾ ਕਲਗੀਧਰ ਪਾਤਸ਼ਾਹ ਜੀ ਨੂੰ ਲੱਗਾ, ਮਹਾਰਾਜ ਜੀ ਨੇ ਭਾਈ ਨੰਦ ਲਾਲ ਜੀ ਨੂੰ ਦਰਬਾਰ 'ਚ ਬੁਲਾਇਆ। ਆਖਿਆ ਭਾਈ ਨੰਦ ਲਾਲ ਜੀ, ਕਹਿੰਦੇ ਅੱਜ ਤੁਹਾਨੂੰ ਕੁਝ ਜਾਣਨ ਵਾਲਿਆਂ ਨੇ ਇੱਦਾਂ ਆਖਿਆ ਸੀ, ਤੁਸੀਂ ਅੱਗੇ ਇੱਦਾਂ ਜਵਾਬ ਦਿੱਤਾ ਕਿ ਹਾਂ ਮਹਾਰਾਜ। ਉਹਨਾਂ ਨੂੰ ਪਤਾ ਨਹੀਂ ਸੀ ਵਿਚਾਰਿਆਂ ਨੂੰ ਉਹ ਕੀ ਬੋਲਦੇ ਪਏ, ਇਸ ਲਈ ਮੈਂ ਉਹਨਾਂ ਨੂੰ ਦੱਸਿਆ ਸੀ। ਮਹਾਰਾਜ ਕਹਿੰਦੇ ਨੇ ਠੀਕ ਹੈ, ਫਿਰ ਅੱਜ ਅਸੀਂ ਤੁਹਾਡੇ 'ਤੇ ਬਹੁਤ ਪ੍ਰਸੰਨ ਹਾਂ, ਤੁਸੀਂ ਕੁਝ ਮੰਗੋ। ਭਾਈ ਨੰਦ ਲਾਲ ਜੀ ਨੇ ਚਰਨਾਂ 'ਤੇ ਸਿਰ ਰੱਖ ਕੇ ਆਖਿਆ, ਮਹਾਰਾਜ ਤੁਸੀਂ ਪ੍ਰਸੰਨ ਜੇ, ਇਹਦੋਂ ਬਾਅਦ ਮੰਗਣ ਦੀ ਕੋਈ ਲੋੜ ਹੀ ਨਹੀਂ, ਬਸ ਤੁਹਾਡੀ ਪ੍ਰਸੰਨਤਾ ਹੀ ਚਾਹੀਦੀ ਸੀ। ਮਹਾਰਾਜ ਆਖਿਆ ਨਹੀਂ, ਪਰ ਅਸੀਂ ਦੇਣਾ, ਤੁਸੀਂ ਕੁਝ ਮੰਗੋ, ਕੀ ਦਈਏ ਤੁਹਾਨੂੰ? ਉਹਨਾਂ ਆਖਿਆ ਮਹਾਰਾਜ ਬਸ ਕਿਰਪਾ। ਮਹਾਰਾਜ ਆਖਿਆ ਨਹੀਂ ਭਾਈ ਨੰਦ ਲਾਲ ਜੀ, ਮੰਗਣਾ ਪੈਣਾ, ਦੱਸੋ ਤੁਹਾਨੂੰ ਕੀ ਦਈਏ। ਅਤੇ ਹੱਥ ਜੋੜ ਕੇ ਭਾਈ ਨੰਦ ਲਾਲ ਜੀ ਨੇ ਆਖਿਆ ਸੀ, ਈਂ ਦਿਲੇ ਦਰਿਆਲ ਮਹਾਰਾਜ ਸ਼ੌਕ ਬਖਸ਼, ਦਰ ਗੁਲੇ ਮੇ ਬੰਦਗੀ ਵਾ ਤੌਕ ਬਖਸ਼। ਆਖਿਆ ਮਹਾਰਾਜ ਫਿਰ ਜੇ ਤਰੁੱਠੇ ਜੇ ਤੇ ਮੈਨੂੰ ਆਪਣੇ ਦਰ ਦਾ ਕੁੱਤਾ ਜਾਣ ਕੇ, ਕੂਕਰ ਜਾਣ ਕੇ ਮੇਰੇ ਗਲ 'ਚ ਬੰਦਗੀ ਦਾ ਪਟਾ ਪਾ ਦਿਓ। ਕਿਉਂ? ਕਿਉਂਕਿ ਜਿਸ ਕੁੱਤੇ ਦੇ ਗਲ 'ਚ ਮਾਲਕ ਦੇ ਨਾਂ ਦਾ ਪਟਾ ਹੁੰਦਾ, ਉਹਨੂੰ ਕਮੇਟੀ ਵਾਲੇ ਵੀ ਦਵਾਈ ਨਹੀਂ ਪਾਉਂਦੇ। ਇਹ ਨਿਸ਼ਾਨੀ ਹੁੰਦੀ ਵੀ ਇਹਦਾ ਕੋਈ ਮਾਲਕ ਹੈ, ਆਵਾਰਾ ਨਹੀਂ ਤੁਰਿਆ ਫਿਰਦਾ। ਇਹ ਪਟਾ ਇੱਕ ਨਿਸ਼ਾਨੀ ਸਮਝੀ ਜਾਂਦੀ ਸੀ। ਆਪਾਂ ਪਿੰਡਾਂ 'ਚੋਂ ਆਏ, ਆਪਾਂ ਨੂੰ ਪਤਾ ਜਦੋਂ ਕੁੱਤੇ ਮਾਰਨ ਵਾਲੇ ਦਵਾਈ ਪਾਉਣ ਲਈ ਆਉਂਦੇ, ਜਿਹੜੇ ਕੁੱਤੇ ਦੇ ਗਲ 'ਚ ਪਟਾ ਹੋਵੇ ਉਹਨੂੰ ਦਵਾਈ ਨਹੀਂ ਸੀ ਪਾਉਂਦੇ। ਪਤਾ ਸੀ ਵੀ ਇਹ ਰੱਖਿਆ ਹੋਇਆ ਕਿਸੇ ਦਾ, ਸਿਰਫ ਆਵਾਰਾ ਕੁੱਤਿਆਂ ਨੂੰ ਮਾਰਿਆ ਜਾਂਦਾ ਸੀ। ਉਹ ਕਹਿੰਦੇ ਮਹਾਰਾਜ, ਈ ਦਿਲੇ ਦਰਿਆਲ ਮਹਾਰਾਜ ਸ਼ੌਕ ਬਖਸ਼, ਦਰ ਗੁਲੇਮੇ ਬੰਦਗੀ ਵਾ ਤੌਕ ਬਖਸ਼। ਮੇਰੇ ਗੁਲੇਮੇ 'ਚ ਬੰਦਗੀ ਦਾ ਪਟਾ ਪਾਓ ਜੇ ਤੁਸੀਂ ਤਰੁੱਠੇ ਹਾਂ ਤਾਂ। ਮਹਾਰਾਜ ਨੇ ਆਖਿਆ ਕੁਝ ਹੋਰ ਮੰਗ ਲੈਂਦੇ ਭਾਈ ਨੰਦ ਲਾਲ ਜੀ, ਹੋਰ ਕੁਝ ਦੇਈਏ ਤੁਹਾਨੂੰ, ਸਿਰਫ ਬੰਦਗੀ ਕਿਉਂ ਮੰਗੀ? ਉਹ ਕਹਿਣ ਲੱਗੇ, ਮਹਾਰਾਜ ਮੈਂ ਸੁਣਿਆ ਸੀ ਸਿਆਣਿਆਂ ਤੋਂ ਵੀ ਜੇ ਵਡਿਆਈ ਪਰਮਾਤਮਾ ਦੇ ਦਰ 'ਤੇ ਚਾਹੀਦੀ ਹੋਵੇ, ਜੇ ਉਹਦੇ ਦਰੋਂ ਪ੍ਰੇਮ ਦਾ ਸਰੋਪਾ ਲੈਣਾ ਹੋਵੇ ਤਾਂ ਫਿਰ ਬੰਦਗੀ ਕਰਨੀ ਪੈਂਦੀ। ਜਿਸ ਬੰਦੇ ਨੇ ਮਨੁੱਖਾ ਜਨਮ ਲੈ ਕੇ ਬੰਦਗੀ ਨਹੀਂ ਕੀਤੀ, ਉਹਨੂੰ ਸ਼ਰਮਿੰਦੇ ਹੋਣਾ ਪੈਂਦਾ ਉਹਦੀ ਦਰਗਾਹ ਵਿੱਚ। ਉਹ ਕਹਿੰਦੇ, ਗਰ ਬਜ਼ੁਰਗੀ ਬਾਇਦ ਤੂੰ ਕੁਨ ਬੰਦਗੀ, ਵਰਨ ਆਖਰ ਮੈਂ ਕੁਛੀ ਸ਼ਰਮਿੰਦਗੀ। ਭਾਈ ਨੰਦ ਜੀ ਨੇ ਆਖਿਆ, ਮਹਾਰਾਜ ਮੈਂ ਸੁਣਿਆ ਸੀ ਬੰਦਗੀ ਵਾਲਿਆਂ ਨੂੰ ਵਡਿਆਈ ਮਿਲਦੀ ਉਹਦੇ ਦਰ 'ਤੇ, ਨਹੀਂ ਤਾਂ ਆਖਰ ਨੂੰ ਬੰਦੇ ਨੂੰ ਸ਼ਰਮਿੰਦਾ ਹੋਣਾ ਪੈਂਦਾ ਪਰਮਾਤਮਾ ਦੇ ਸਾਹਮਣੇ, ਅਤੇ ਮੈਂ ਮਹਾਰਾਜ ਸ਼ਰਮਿੰਦਾ ਨਹੀਂ ਹੋਣਾ ਚਾਹੁੰਦਾ। ਇਸ ਕਰਕੇ ਮੈਂ ਚਾਹੁੰਦਾ ਤੁਸੀਂ ਕਿਰਪਾ ਕਰਕੇ ਮੈਨੂੰ ਬੰਦਗੀ ਦੀ ਦਾਤ ਬਖਸ਼ੋ। ਗੁਰੂ ਸਾਹਿਬ ਜੀ ਸਾਧ ਸੰਗਤ ਜੀ ਬਹੁਤ ਪ੍ਰਸੰਨ ਹੋਏ। ਮਹਾਰਾਜ ਜੀ ਨੇ ਭਾਈ ਨੰਦ ਲਾਲ ਜੀ ਨੂੰ ਗਲ ਨਾਲ ਲਾ ਲਿਆ ਸੀ ਆਪਣੇ। ਇਸ ਲਈ ਮਨੁੱਖ ਕਾਰਜ ਜਿਹੜਾ ਨਾ, ਜਿਹੜਾ ਮੁੱਖ ਕਾਰਜ ਮਨੁੱਖਾ ਜਨਮ ਦਾ, ਉਹ ਸਾਧ ਸੰਗਤ ਜੀ ਬੰਦਗੀ ਕਰਨੀ, ਪਰਮੇਸ਼ੁਰ ਨੂੰ ਚੇਤੇ ਕਰਨਾ ਹੈ। ਪੁੱਛਿਆ ਸੀ ਭਾਈ ਨੰਦ ਲਾਲ ਜੀ ਨੂੰ ਵੀ ਇੰਨੇ ਲੰਗਰ ਤਾਂ ਪਹਿਲਾਂ ਹੀ ਚੱਲਦੇ ਪਏ ਅਨੰਦਪੁਰ ਸਾਹਿਬ, ਤੋਂ ਇੱਕ ਤੁਸੀਂ ਵੀ ਚਲਾ ਲਿਆ, ਇਹ ਕਾਹਦੇ ਲਈ? ਭਾਈ ਨੰਦ ਲਾਲ ਜੀ ਨੇ ਆਖਿਆ ਵੀ ਸਰੀਰ ਨੂੰ ਜ਼ਿੰਦਾ ਰੱਖਣ ਵਾਸਤੇ ਲੰਗਰ ਜ਼ਰੂਰੀ ਹੈ, ਭਾਈ ਪ੍ਰਸ਼ਾਦਾ ਛਕਣਾ ਸਰੀਰ ਚੱਲਦਾ ਰਹੇ। ਉਹਨਾਂ ਆਖਿਆ ਸਰੀਰ ਨੂੰ ਇੰਨਾ ਜ਼ਿੰਦਾ ਰੱਖਣ ਦੀ ਕੀ ਜ਼ਰੂਰਤ ਹੈ? ਭਾਈ ਨੰਦ ਲਾਲ ਜੀ ਨੇ ਆਖਿਆ ਸਰੀਰ ਜ਼ਿੰਦਾ ਰੱਖਣਾ ਬੰਦਗੀ ਵਾਸਤੇ, ਇਹਨੂੰ ਜ਼ਿੰਦਾ ਰੱਖਣ ਲਈ ਪ੍ਰਸ਼ਾਦਾ ਪਾਣੀ ਚਾਹੀਦਾ। ਪਰ ਇਹ ਜੇ ਸਰੀਰ ਚੱਲਦਾ ਤੇ ਪਰਮਾਤਮਾ ਨੂੰ ਆਪਾਂ ਚੇਤੇ ਕਰ ਸਕਦੇ ਹਾਂ, ਸੇਵਾ ਕਰ ਸਕਦੇ ਹਾਂ, ਸਿਮਰਨ ਕਰ ਸਕਦੇ। ਨਹੀਂ ਤਾਂ ਕੱਲ੍ਹ ਆਪਾਂ ਜਿੱਥੇ ਸਮਾਪਤੀ ਕੀਤੀ ਸੀ, ਕੋ ਰਹਿ ਨਾ ਭਰੀ ਪਾਈ ਹੈ, ਮਹਾਰਾਜ ਦੀ ਇਸ ਪੰਕਤੀ 'ਤੇ ਕੱਲ੍ਹ ਆਪਾਂ ਸਮਾਪਤੀ ਕੀਤੀ ਸੀ, ਆਸਾ ਦੀ ਵਾਰ ਦੀ ਪੰਕਤੀ। ਕਹਿੰਦੇ ਗੁਰਮੁਖੋ, ਜਿਵੇਂ ਪਾਈ ਹੁੰਦੀ ਨਾ, ਪਾਈ ਜਦੋਂ ਪਾਈ ਦਾਣਿਆਂ ਦੀ ਭਰੀ ਜਾਂਦੀ ਤਾਂ ਫਿਰ ਉਹਨੂੰ ਭਰ ਕੇ ਰਹਿਣ ਨਹੀਂ ਕੋਈ ਦਿੰਦਾ, ਉਹਨੂੰ ਖਾਲੀ ਕਰਨਾ ਹੁੰਦਾ, ਕਿਉਂਕਿ ਪਾਈ ਇੱਕ ਮਿਣਤੀ ਹੁੰਦੀ ਦਾਣੇ ਮਿਣ ਦੀ। ਆ ਦਾਣਿਆਂ ਦੇ ਤੋਲਣ ਵਾਲਾ ਕੰਮ ਬਾਅਦ, ਅਨਾਜ ਤੋਲਿਆ ਬਹੁਤ ਬਾਅਦ 'ਚ ਤੋਲਣਾ ਸ਼ੁਰੂ ਹੋਇਆ, ਪਹਿਲਾਂ ਸਿਰਫ ਮਿਣਤੀ ਕੀਤੀ ਜਾਂਦੀ। ਆਪਾਂ ਵੀ ਪਿੰਡਾਂ 'ਚ ਪੀਪਿਆਂ ਨਾਲ ਮਿਣਦੇ ਹੀ ਸਾਂ, ਪਹਿਲਾਂ ਤੋਲਦਾ ਕੋਈ ਨਹੀਂ ਸੀ। ਸਿਰਫ ਮਿਣਤੀ ਕਰ ਲਈ ਦੀ ਸੀ, ਕਿਉਂ ਮੰਨ ਲਈਦਾ ਸੀ ਵੀ ਪੀਪੇ 'ਚ 16 ਕਿਲੋ ਦਾਣੇ ਹੁੰਦੇ, ਪਾਈ 'ਚ 8 ਕਿਲੋ ਦਾਣੇ ਹੁੰਦੇ, ਪੜੋਪੇ 'ਚ 4 ਕਿਲੋ ਹੁੰਦੇ, ਟੋਪੇ 'ਚ ਅੱਧਾ ਕਿਲੋ, ਪੜੋਪੇ 'ਚ 2 ਕਿਲੋ ਹੁੰਦੇ ਅਤੇ ਟੋਪੇ 'ਚ ਅੱਧਾ ਕਿਲੋ ਹੁੰਦਾ, ਪਹਿਲਾਂ ਇੱਦਾਂ ਮਿਣਦੇ ਸੀ। ਅੱਧ ਸੇਰ ਦਾਣੇ ਇੱਕ ਟੋਪੇ 'ਚ ਪੈਂਦੇ ਸੀ, 2 ਸੇਰ ਪੜੋਪੇ 'ਚ ਪੈਂਦੇ ਸੀ, 4 ਪੜੋਪਿਆਂ ਦੀ ਇੱਕ ਪਾਈ ਹੁੰਦੀ ਸੀ, ਪਾਈ 'ਚ 8 ਕਿਲੋ ਦਾਣੇ ਪੈਂਦੇ ਸੀ। ਅਤੇ ਉਹ ਇੱਦਾਂ ਹੁੰਦਾ ਵੀ ਭਰ ਭਰ ਕੇ ਖਾਲੀ ਕਰੀ ਜਾਣੀਆਂ ਹੁੰਦੀਆਂ, ਭਰ ਭਰ ਕੇ ਉਸੇ ਵੇਲੇ ਖਾਲੀ ਕਰੀ ਜਾਣੀਆਂ। ਉਹ ਜਿਹੜੀ ਪਾਈ ਸਿਰਫ ਮਿਣਤੀ ਕਰਨ ਵਾਸਤੇ ਹੁੰਦੀ, ਉਹਦੇ 'ਚ ਦਾਣੇ ਰੱਖੀਦੇ ਨੇ। ਮਹਾਰਾਜ ਕਹਿੰਦੇ ਕੋਲ ਰਹੇ ਨਾ ਭਰੀ ਹੈ, ਪਾਈ ਹੈ, ਜਿਵੇਂ ਪਾਈ ਭਰੀ ਨਹੀਂ ਰੱਖੀ ਦੀ, ਭਰਦੀ ਹੈ ਅਤੇ ਖਾਲੀ ਕਰ ਦੇਈ ਦੀ। ਇਸੇ ਤਰ੍ਹਾਂ ਕਹਿੰਦੇ ਗੁਰਮੁਖੋ, ਇਹ ਸਰੀਰ ਦੀ ਪਾਈ ਸਵਾਸਾਂ ਨਾਲ ਜਿਸ ਦਿਨ ਪੂਰੀ ਤਰ੍ਹਾਂ ਭਰ ਜਾਏਗੀ ਨਾ, ਜਿੰਨੇ ਸਵਾਸ ਨੇ ਗਿਣਤੀ ਪੂਰੀ ਹੋ ਗਈ, ਅਤੇ ਉਦੋਂ ਬਾਅਦ ਇਹਨੇ ਖਾਲੀ ਹੋ ਜਾਣਾ। ਇਹ ਖਾਲੀ ਹੋ ਜਾਵੇ ਸਰੀਰ ਦੀ ਪਾਈ, ਇਹਦੇ ਤੋਂ ਪਹਿਲਾਂ ਬੰਦਗੀ ਕਰਕੇ ਕੁਝ ਪਰਮਾਤਮਾ ਦੀ ਅਸੀਸ ਪ੍ਰਾਪਤ ਕਰ ਲੈਣੀ ਚਾਹੀਦੀ, ਵੀ ਇਹ ਖਾਲੀ ਹੋਵੇ ਇਹਦੇ ਤੋਂ ਪਹਿਲਾਂ। ਨਹੀਂ ਤਾਂ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ, ਜਲ ਕਹਾਂ ਥਲ ਕਹਾਂ ਗਗਨ ਕੇ ਗਾਉਣ ਕਹਾਂ ਕਾਲ ਕੇ ਬਣਾਏ, ਸਭ ਕਾਲ ਹੀ ਚੁਬਾਏ। ਇੱਥੇ ਕਿਹੜਾ ਰਿਹਾ ਗੁਰਮੁਖ ਦੁਨੀਆਂ 'ਤੇ, ਸਭ ਪਾਈਆਂ ਭਰੀਆਂ ਜਾਂਦੀਆਂ ਫਿਰ ਖਾਲੀ ਹੁੰਦੀ, ਨਾਲ ਦੀ ਨਾਲ ਖਾਲੀ ਹੋ ਰਹੀਆਂ, ਜੇ ਭਰ ਰਹੀਆਂ ਤਾਂ ਖਾਲੀ ਵੀ ਹੋ ਰਹੀਆਂ। ਇੱਥੇ ਕਹਿੰਦੇ ਕਾਲ ਦਾ ਇੱਕ ਤਮਾਸ਼ਾ, ਕਾਲ ਕੇ ਬਣਾਏ ਸਭ ਕਾਲ ਹੀ ਚੁਬਾਏ ਹਨ। ਕਹਿੰਦੇ ਕਾਲ ਦੇ ਪੈਦਾ ਕੀਤੇ ਗੁਰਮੁਖੋ ਸਾਰੇ ਕਾਲ ਨੇ ਖਾ ਜਾਣੇ, ਕਾਲ ਖਾ ਜਾਵੇ ਇਹਦੇ ਤੋਂ ਪਹਿਲਾਂ ਕੁਝ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰੋ। ਇਸ ਲਈ ਉਹ ਕਹਿੰਦੇ ਨੇ ਗੁਰਮੁਖੋ, ਪਰਮਾਤਮਾ ਨੂੰ ਚੇਤੇ ਕਰਨਾ ਅਸਲ ਵਿੱਚ ਮੁੱਖ ਮਨੋਰਥ ਹੈ। ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਰੂਪ ਅਪਾਰ। ਮਹਾਰਾਜ ਹਿੰਦੂ ਕਿਵੇਂ ਸਿਫ ਸਲਾਹ ਕਰਦੇ? ਉਹ ਕਹਿੰਦੇ ਵੇਦਾਂ ਸ਼ਾਸਤਰਾਂ ਦੁਆਰਾ, ਉਹ ਆਪਣੇ ਗ੍ਰੰਥਾਂ ਦੁਆਰਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫ ਸਲਾਹ ਕਰਦੇ, ਵਡਿਆਈ ਕਰਦੇ ਨੇ। ਤੀਰਥ ਨਾਵਾ ਅਰਚਾ ਪੂਜਾ ਅਗਰਵਾਸ ਬਹਿਕਾਰ, ਫਿਰ ਉਹਨਾਂ ਦੀ ਬੰਦਗੀ ਦਾ ਕਿ ਵੀ ਤਰੀਕਾ ਤੀਰਥਾਂ 'ਤੇ ਨਹਾਉਣਾ। ਅਰਚਾ ਪੂਜਾ ਹੁੰਦੀ ਹੈ ਮੂਰਤੀ ਦੀ ਪੂਜਾ ਕਰਨੀ, ਇੱਕ ਵਿਧੀ ਨਾਲ ਇੱਕ ਤਰੀਕੇ ਨਾਲ। ਕਹਿੰਦੇ ਉਹ ਆਪਣੇ ਧਰਮ ਅਨੁਸਾਰ ਆਪਣੇ ਸ਼ਾਸਤਰ ਅਨੁਸਾਰ ਤੀਰਥਾਂ 'ਤੇ ਨਹਾਉਂਦੇ, ਫਿਰ ਉਹ ਮੂਰਤੀ ਪੂਜਾ ਕਰਦੇ। ਤੀਰਥ ਨਾਵੇ ਅਰਚਾ ਪੂਜਾ ਅਗਰ ਵਾਸ ਬਹਿਕਾਰ, ਅਗਰ ਹੁੰਦਾ ਚੰਦਨ, ਕਹਿੰਦੇ ਵਾਸ਼ਨਾ ਵਾਲਾ ਫਿਰ ਚੰਦਨ ਛਿੜਕਣਾ, ਉਹਦਾ ਚੰਦਨ ਦਾ ਤਿਲਕ ਲਾਉਣਾ, ਸੁਗੰਧੀਆਂ ਛਿੜਕਣੀਆਂ, ਤੀਰਥਾਂ 'ਤੇ ਇਸ਼ਨਾਨ ਕਰਨਾ, ਇਹ ਵਿਧੀ ਹਿੰਦੂਆਂ ਦੀ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਨ ਦੀ। ਮੁਸਲਮਾਨ ਸ਼ਰੀਅਤ ਦੁਆਰਾ ਸਾਧ ਸੰਗਤ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਦੇ। ਫਿਰ ਕਹਿੰਦੇ ਨੇ ਜੋਗੀ ਸੁਣ ਧਿਆਵਣ ਜੇਤੇ ਲੱਖ ਨਾਮ ਕਰਤਾਰ, ਫਿਰ ਬਾਕੀ ਬਚੇ ਜੋਗੀ। ਕਹਿੰਦੇ ਜੋਗੀ ਵੀ ਗੁਰਮੁਖੋ ਸਮਾਧੀ 'ਚ ਜੁੜਦੇ ਨੇ ਉਸ ਪਰਮਾਤਮਾ ਨੂੰ ਚੇਤੇ ਕਰਨ ਲਈ, ਅਤੇ ਫਿਰ ਉਹਦੇ ਨਾਂ ਦੀ ਅਲਖ ਜਗਾਉਂਦੇ ਆ। ਉਹ ਜਿਹੜਾ ਜਾਣਨ ਤੋਂ ਰਹਿਤ ਅਲੱਖ ਅਕਾਲ ਪੁਰਖ ਵਾਹਿਗੁਰੂ ਹੈ, ਜੋਗੀ ਵੀ ਸਮਾਧੀ ਵਿੱਚ ਉਸ ਪਰਮਾਤਮਾ ਨੂੰ ਚੇਤੇ ਕਰਦੇ। ਜੋਗੀ ਸੁਣ ਧਿਆਵਣ ਜੇਤੇ ਅਲੱਖ ਨਾਮ ਕਰਤਾਰ, ਸੁਣ ਦਾ ਅਰਥ ਹੁੰਦਾ ਫੁਰ ਸਮਾਧੀ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਾਧ ਸੰਗਤ ਜੀ ਚੇਤੇ ਕਰਨਾ, ਸਾਰੇ ਫੁਰਨੇ ਰੋਕ ਕੇ, ਕਿਉਂਕਿ ਫੁਰਨਿਆਂ ਦਾ ਰੋਕਣਾ ਹੀ ਅਸਲ ਵਿੱਚ ਕਠਿਨ ਹੈ। ਸਮਾਧੀ ਦਾ ਮਤਲਬ ਇਹ ਨਹੀਂ ਹੁੰਦਾ ਵੀ ਕੋਈ ਬੈਠਾ ਹੀ ਹੋਵੇ ਚੌਂਕੜਾ ਮਾਰ ਕੇ ਅਤੇ ਫਿਰ ਆਪਾਂ ਕਹਿੰਦੇ ਵੀ ਸਮਾਧੀ, ਇੱਦਾਂ ਵੀ ਬਹਿੰਦੇ ਨੇ, ਜੋਗੀ ਇੱਦਾਂ ਹੀ ਬਹਿੰਦੇ ਸੀ, ਪਰ ਗੁਰਮੁਖਾਂ ਦੀ ਅਤੇ ਤੁਰਿਆਂ ਫਿਰਿਆਂ ਦੀ ਵੀ ਸਮਾਧੀ ਹੁੰਦੀ। ਉਹ ਭਾਵੇਂ ਤੁਰਦੇ ਫਿਰਦੇ ਹੋਣ, ਭਾਵੇਂ ਉੱਠਦੇ ਬੈਠਦੇ ਨੇ, ਉਠਤ ਬੈਠਤ ਸੋਭਤ ਧਿਆਈਏ ਮਾਰਗ ਚਲਤ ਹਰੇ ਹਰ ਗਾਈਏ, ਉਹਨਾਂ ਦੀ ਇੱਦਾਂ ਹੀ ਸਮਾਧੀ। ਸਮਾਧੀ ਦਾ ਅਰਥ ਹੁੰਦਾ ਫੁਰਨੇ ਰੋਕਣੇ, ਜਿਸ ਗੁਰਮੁਖ ਦੇ ਫੁਰਨੇ ਰੁਕੇ ਨੇ ਉਹ ਸਮਾਧੀ ਵਿੱਚ, ਅਤੇ ਫੁਰਨਾ ਰੋਕਣਾ ਕਠਿਨ ਹੁੰਦਾ। ਕਹਿੰਦੇ ਕੋਈ ਬੰਦਾ ਆਪਣੇ ਸਵਾਸ ਦਸਮ ਦੁਆਰ 'ਚ ਚੜਾ ਲੈਂਦਾ ਸੀ, ਉਹਨੂੰ ਤਰੀਕਾ ਸੀ ਸਵਾਸਾਂ ਨੂੰ ਦਸਮ ਦੁਆਰ ਚੜਾਉਣ ਦਾ। ਕਹਿੰਦੇ ਇੱਕ ਵਾਰੀ ਉਹ ਕਿਸੇ ਸ਼ਹਿਰ 'ਚ ਗਿਆ ਅਤੇ ਜਾ ਕੇ ਉੱਥੋਂ ਦੇ ਆਗਮ ਨੂੰ ਕਹਿੰਦਾ ਵੀ ਮੈਂ ਕੋਈ ਤੁਹਾਨੂੰ ਤਮਾਸ਼ਾ ਕਰਕੇ ਦਿਖਾਵਾਂ ਅਤੇ ਮੈਨੂੰ ਕੀ ਦਿਓਗੇ? ਉਹ ਕਹਿੰਦਾ ਬਥੇਰੇ ਤਮਾਸ਼ੇ ਅਸੀਂ ਦੇਖੇ, ਤਮਾਸ਼ੇ ਦਾ ਕੀ ਦੇਖਣਾ? ਕਹਿੰਦਾ ਨਹੀਂ, ਮੈਂ ਤੁਹਾਨੂੰ ਕੋਈ ਵਿਸ਼ੇਸ਼ ਦਿਖਾਓ। ਉਹ ਕਹਿੰਦੇ ਹਾਂ ਜੇ ਤਾਂ ਵੱਖਰਾ ਜਿਹੜਾ ਅੱਗੇ ਅਸੀਂ ਕਦੇ ਨਹੀਂ ਦੇਖਿਆ ਉਹ ਦਿਖਾਵੇਂਗਾ, ਫਿਰ ਤਾਂ ਦੇਖ ਲਵਾਂਗੇ, ਨਹੀਂ ਤਾਂ ਇੱਥੇ ਬਥੇਰੇ ਤਮਾਸ਼ੇ ਵਾਲੇ ਆਉਂਦੇ, ਐਵੇਂ ਸਮਾਂ ਬਰਬਾਦ ਹੀ। ਉਹ ਕਹਿੰਦਾ ਨਹੀਂ, ਮੈਂ ਤੁਹਾਨੂੰ ਇੱਕ ਵਿਸ਼ੇਸ਼ ਹੀ ਦਿਖਾਵਾਂਗਾ। ਕਹਿੰਦੇ ਕੀ ਵਿਸ਼ੇਸ਼? ਉਹ ਕਹਿੰਦਾ ਵੀ ਮੈਂ ਚੌਂਕੜਾ ਮਾਰ ਕੇ ਬੈਠਾਂਗਾ, ਆਪਣੇ ਸਵਾਸ ਰੋਕ ਕੇ 8 ਦਿਨ ਕੁਝ ਖਾਵਾਂਗਾ ਨਹੀਂ, ਕੁਝ ਪੀਵਾਂਗਾ ਨਹੀਂ, 8 ਦਿਨ ਮੈਂ ਆਪਣੇ ਸਰੀਰ ਤੱਕ ਨੂੰ ਹਿਲਾਉਣਾ ਨਹੀਂ, ਅਤੇ 8 ਦਿਨਾਂ ਬਾਅਦ ਮੈਂ ਨੇਤਰ ਖੋਲਾਂ। ਉਹ ਕਹਿੰਦੇ ਇਹ ਤਾਂ ਬੜੀ ਕਮਾਲ ਦੀ ਗੱਲ, ਇੱਦਾਂ ਕਰ ਸਕਦਾ ਤੂੰ ਵੀ 8 ਦਿਨ ਅਡੋਲ ਬੈਠਾ ਰਹੇ? ਹਿੱਲੇ ਹੀ ਨਾ ਸਰੀਰ, ਨਾ ਕੁਝ ਖਾਵੇ ਨਾ ਪੀਵੇ। ਜੇ ਤੂੰ ਇੱਦਾਂ ਕਰ ਸਕਦਾ ਤੇ ਫਿਰ ਤੂੰ ਜੋ ਮੰਗੇਗਾ ਤੈਨੂੰ ਦਿਆਂਗਾ। ਉਹ ਕਹਿੰਦਾ ਜੀ ਮੈਨੂੰ ਫਿਰ ਚਾਹੀਦਾ ਇੱਕ ਘੋੜਾ ਤੇ ਇੱਕ ਕੀਮਤੀ ਜੋੜਾ, ਮਿਲ ਜਾਣਗੇ ਦੋਵੇਂ ਚੀਜ਼ਾਂ? ਕਹਿੰਦਾ ਹਾਂ ਮਿਲ ਜਾਣਗੀਆਂ। ਉਹਨੇ ਸਤਸੰਗ ਜੀ ਸਵਾਸ ਆਪਣੇ ਚੜ੍ਹਾ ਲਏ, ਕਿਉਂਕਿ ਜੋਗੀ ਸਵਾਸ ਚੜ੍ਹਾ ਲੈਂਦੇ ਸੀ ਨਾ, ਗੋਰਖ ਦੇ ਜਿੰਨੇ ਚੇਲੇ ਸਾਰਿਆਂ ਨੂੰ ਸਵਾਸ ਚੜ੍ਹਾਉਣੇ ਆਉਂਦੇ ਸੀ ਦਸਮ ਦੁਆਰ, ਤਾਂ ਹੀ ਉਮਰ ਲੰਮੀ ਕੀਤੀ ਸੀ। ਉਮਰ ਦਾ ਸਤਸੰਗ ਜੀ ਸੰਬੰਧ ਸਵਾਸਾਂ ਨਾਲ ਹੀ ਹੁੰਦਾ, ਕਿਉਂਕਿ ਸਵਾਸਾਂ ਦੀ ਗਿਣਤੀ, ਜਦੋਂ ਆਪਾਂ ਸਵਾਸ ਰੋਕ ਲਏ ਜਿੰਨੀ ਦੇਰ ਰੋਕ ਲਏ ਉਨੀ ਉਮਰ ਲੰਮੀ। ਉਹਨੇ ਸਵਾਸ ਚੜ੍ਹਾ ਲਏ, ਬੈਠ ਗਿਆ। ਚੜ੍ਹਾਉਣੇ ਤਾਂ ਸਤਸੰਗ ਜੀ ਉਹਨੂੰ ਆਉਂਦੇ ਸੀ, ਤੇ ਉਤਾਰਨ ਦੀ ਪੂਰੀ ਵਿਧੀ ਉਹਨੂੰ ਨਹੀਂ ਸੀ ਆਉਂਦੀ। ਉਹ ਬੈਠਾ ਹੁਣ ਉਤਰਨ, 8 ਦਿਨ ਲੰਘ ਗਏ, 10 ਦਿਨ ਲੰਘ ਗਏ, 20 ਦਿਨ ਲੰਘ ਗਏ, 30 ਦਿਨ ਲੰਘ ਗਏ, ਉਹ ਉੱਠਿਆ ਹੀ ਨਹੀਂ। ਵੇਖਣ ਵਾਲੇ ਵਿਚਾਰੇ ਹਾਰ ਕੇ ਥੱਕ ਗਏ, ਅੱਕ ਗਏ, ਕਹਿੰਦੇ ਵੀ ਇਹਨੇ ਪਤਾ ਨਹੀਂ ਕਦੋਂ ਉੱਠਣਾ, 8 ਦਿਨਾਂ ਦਾ ਕਹਿ ਕੇ ਬੈਠਾ ਸੀ, ਇਹਦੇ ਉੱਠਦਾ ਹੀ ਨਹੀਂ। ਉਹ ਰਾਜਾ ਕਹਿੰਦਾ ਇਉਂ ਕਰੋ, ਇੱਕ ਵੱਡਾ ਕੜਾਇਆ ਲਿਆ ਕੇ ਇਹਦੇ ਉੱਪਰ ਮੂਧਾ ਮਾਰ ਦਿਓ, ਜਦੋਂ ਉੱਠੇਗਾ ਖੜਕਾ ਕਰੇਗਾ ਉਦੋਂ ਚੱਕ ਲਿਓ, ਬਸ ਪਹਿਰਾ ਰੱਖੋ ਇਹਦੇ ਦੁਆਲੇ, ਵੀ ਇਹਨੇ ਕੀ ਪਤਾ ਹੁਣ ਕਦੋਂ ਉੱਠਣਾ। ਉਹਦੇ 'ਤੇ ਕੜਾਇਆ ਦੇ ਦਿੱਤਾ, ਉਹ ਫਿਰ ਵੀ ਨਾ ਉੱਠੇ। ਕਹਿੰਦੇ ਕੋਈ ਗੁਰਮੁਖ ਪਿਆਰੇ ਉੱਧਰ ਆਏ, ਉਹ ਕਹਿੰਦੇ ਉਹ ਆ ਇੱਥੇ ਪਹਿਰਾ ਕਾਹਤੇ ਲੱਗਾ? ਕਹਿੰਦੇ ਇੱਥੇ ਕੜਾਏ 'ਤੇ ਥੱਲੇ ਇੱਕ ਬੰਦਾ ਬੈਠਾ ਸਮਾਧੀ ਲਾ ਕੇ, ਅਤੇ ਉਹ 8 ਦਿਨਾਂ ਦਾ ਕਹਿ ਕੇ ਬੈਠਾ ਸੀ, ਤਾਂ ਹੁਣ ਤਾਂ 2 ਮਹੀਨੇ ਹੋ ਗਏ ਉੱਠ ਹੀ ਨਹੀਂ ਰਿਹਾ। ਉਹ ਹੱਸ ਪਏ, ਉਹ ਕਹਿੰਦੇ ਅੱਛਾ ਅੱਛਾ ਸਮਾਧੀ ਲਾ ਕੇ ਬੈਠਾ, ਉਹਨੂੰ ਪਤਾ ਲੱਗ ਗਿਆ ਵੀ ਸਵਾਸ ਚਾੜ ਉਹਨੇ ਲਏ ਤਾਂ ਹੁਣ ਉੱਤਰਦੇ ਨਹੀਂ ਉਹਦੇ ਕੋਲ, ਨਹੀਂ ਤਾਂ 8 ਦਿਨਾਂ ਤੋਂ ਬਾਅਦ ਉਹਨੇ ਆ ਜਾਣਾ ਸੀ ਥੱਲੇ। ਉਹ ਕਹਿੰਦੇ ਚੱਕੋ ਕੜਾਇਆ। ਜਦੋਂ ਕੜਾਇਆ ਚੱਕਿਆ, ਉਹਨਾਂ ਉਹਦੀਆਂ ਤਲੀਆਂ ਤੁਲੀਆਂ ਮਲੀਆਂ, ਉਹਨਾਂ ਨੂੰ ਪਤਾ ਸੀ ਵਿਧੀ ਅਨੁਸਾਰ ਉਹਦੇ ਸਵਾਸ ਵਾਪਸ ਲਿਆਂਦੇ। ਜਦ ਸਵਾਸ ਦਸਮ ਦੁਆਰ 'ਚੋਂ ਥੱਲੇ ਉਤਾਰੇ ਤਾਂ ਉਹਨੇ ਅੱਖਾਂ ਖੋਲੀਆਂ ਅਤੇ ਖੋਲ ਦੀਆਂ ਅੱਖਾਂ, ਕਹਿੰਦਾ ਘੋੜਾ ਜੋੜਾ, ਘੋੜਾ ਜੋੜਾ। ਉਹ ਬੜੇ ਹੱਸੇ ਮਹਾਤਮਾ, ਕਹਿੰਦੇ ਵੀ ਇਹਦਾ ਕੀ ਮਤਲਬ? ਉਹ ਕਹਿੰਦੇ ਜੀ ਇਹਨੇ ਬੈਠਣ ਲੱਗੇ ਆਖਿਆ ਸੀ ਵੀ ਜੇ ਮੈਂ 8 ਦਿਨ ਬੈਠਾ ਰਿਹਾ ਤਾਂ ਮੈਂ ਉੱਠ ਕੇ ਇੱਕ ਘੋੜਾ ਲੈਣਾ ਅਤੇ ਇੱਕ ਕੀਮਤੀ ਜੋੜਾ ਲੈਣਾ। ਉਹ ਕਹਿੰਦੇ ਵੇਖੋ ਇਹ ਬੈਠਾ ਰਿਹਾ ਸਵਾਸ ਚਾੜ ਕੇ ਉੱਥੇ, ਪਰ ਫੁਰਨਾ ਇਹਦਾ ਅੰਦਰ ਫਿਰ ਵੀ ਘੋੜੇ ਜੋੜੇ ਦਾ ਚੱਲਦਾ ਹੀ ਰਿਹਾ, ਰੁਕਿਆ ਨਹੀਂ। ਫਿਰ ਵੀ ਉਹ ਅੰਦਰ ਇਹਦੇ ਉਹ ਹੀ ਚੱਲ ਰਹੀ ਸੀ ਯਾਦ ਸਿਮਰਨ, ਵੀ ਜਦੋਂ ਨੇਤਰ ਖੋਲ, ਕਿਉਂਕਿ ਬੈਠਣ ਲੱਗਿਆ ਘੋੜੇ ਤੇ ਜੋੜੇ 'ਚ ਧਿਆਨ ਸੀ, ਉਹੀ ਫੁਰਨਾ ਚੱਲੀ ਗਿਆ। ਮਹਾਰਾਜ ਕਹਿੰਦੇ ਜੋਗੀ ਸੁਣ ਧਿਆਵਣ ਜੇਤੇ, ਸੁਣ ਦਾ ਅਰਥ ਹੁੰਦਾ ਅਫੁਰ, ਜਿੱਥੇ ਫੁਰਨੇ ਨਾ ਆਉਣ, ਜਿੱਥੇ ਫੁਰਨਾ ਖਤਮ ਹੋ ਜਾਏ, ਉਹਨੂੰ ਕਹਿੰਦੇ ਸੁਣ ਸਮਾਧੀ। ਜੋਗੀ ਵੀ ਉਹਨੂੰ ਚੇਤੇ ਕਰਦੇ, ਮੁਸਲਮਾਨ ਸ਼ਰੀਅਤ ਦੁਆਰਾ ਚੇਤੇ ਕਰਦੇ ਆ, ਹਿੰਦੂ ਤੀਰਥਾਂ 'ਤੇ ਨਹਾਉਂਦੇ ਆ, ਅਰਚਾ ਪੂਜਾ ਕਰਦੇ, ਜੋਗੀ ਉਹ ਸਮਾਧੀ ਲਾ ਲੈਂਦੇ। ਜੋਗੀ ਸੁਣ ਧਿਆਵਣ ਜੇਤੇ ਅਲੱਖ ਨਾਮ ਕਰਤਾਰ, ਜਿੱਥੇ ਅਫੁਰ ਜਿੱਥੇ ਫੁਰਨੇ ਰੁਕ ਜਾਂਦੇ ਨੇ, ਕਹਿੰਦੇ ਗੁਰਮੁਖੋ ਜੋਗੀ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਦੇ ਨੇ। ਸੂਖ ਮੂਰਤ ਨਾਮ ਨਿਰੰਜਨ, ਕਿਸ ਪਰਮਾਤਮਾ ਨੂੰ ਚੇਤੇ ਕਰਦੇ? ਜਿਹੜਾ ਸੂਖਮ ਹੈ, ਕਿਉਂਕਿ ਸਮਾਧੀ ਵਿੱਚ ਜਾ ਕੇ ਸਿਰਫ ਸੂਖਮ ਨੂੰ ਚੇਤੇ ਕੀਤਾ ਜਾ ਸਕਦਾ, ਸਥੂਲ ਨੂੰ ਅੱਖਾਂ ਖੋਲ ਕੇ ਦੇਖੀਦਾ, ਨੇਤਰ ਬੰਦ ਕਰਕੇ ਤੇ ਸਿਰਫ ਸੂਖਮ ਸਰੂਪ ਦਾ ਹੀ ਧਿਆਨ ਧਰਿਆ ਜਾ ਸਕਦਾ। ਸਥੂਲ ਤਾਂ ਆਕਾਰ ਤਾਂ ਨੇਤਰ ਖੋਲ ਕੇ ਦਿਸੇਗਾ ਨਾ, ਇਸ ਲਈ ਕਹਿੰਦੇ ਸੂਖਮ ਮੂਰਤ ਨਾਮ ਨਿਰੰਜਨ। ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਨਿਰੰਜਨ ਹੈ, ਸੂਖਮ ਸਰੂਪ ਹੈ, ਉਹਦਾ ਜੋਗੀ ਵੀ ਸਤਸੰਗ ਜੀ ਧਿਆਨ ਰੱਖਦੇ। ਕਾਇਆ ਕਾ ਆਕਾਰ, ਜਿਵੇਂ ਆਪਾਂ ਪੜ੍ਹਦੇ ਨਾ ਮਹਾਰਾਜ ਦੇ ਬਚਨ ਰਹਿ ਰਾਸ ਵਿੱਚ, ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸਨ ਮਹੇਸ਼, ਕਾਲ ਪੁਰਖ ਕੀ ਦੇਹ ਮੋ, ਦੇਹ ਦਾ ਅਰਥ ਸੂਖਮ ਸਰੂਪ ਹੀ ਹੈ, ਉੱਥੇ ਦੇਹ ਦਾ ਅਰਥ ਸਥੂਲ ਨਹੀਂ। ਆਮ ਤੌਰ 'ਤੇ ਦੇਹ ਆਪਾਂ ਸਥੂਲ ਦਿਖਾਈ ਦੇਣ ਵਾਲੇ ਸਰੀਰ ਲਈ ਵਰਤਦੇ, ਪਰ ਉੱਥੇ ਸੂਖਮ ਦਾ, ਉੱਥੇ ਦੇਹ ਦਾ ਅਰਥ ਹੈ ਸੂਖਮ, ਪਰਮਾਤਮਾ ਦੇ ਸੂਖਮ ਸਰੂਪ ਵਿੱਚ ਪਤਾ ਨਹੀਂ ਕਿੰਨੇ ਬ੍ਰਹਮੇ, ਕਿੰਨੇ ਵਿਸ਼ਨੂੰ, ਕਿੰਨੇ ਸੂਰਜ, ਕਿੰਨੇ ਬ੍ਰਹਿਮੰਡ, ਕਿੰਨੇ ਖੰਡ ਨੇ। ਕਾਲ ਪੁਰਖੀ ਦੇਹ ਮੋ ਕੋਟ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ, ਰਾਵ ਸੱਸ ਕਰੋੜ ਜਲੇਸ, ਰਾਵ ਸੂਰਜ ਨੂੰ ਕਹਿੰਦੇ, ਸੱਸ ਚੰਦਰਮਾ। ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ, ਕੁਝ ਆਕਾਰ ਵਾਲੀਆਂ ਕਾਇਆ, ਕਹਿੰਦੇ ਉਹਨਾਂ ਦੀ ਵੀ ਪੂਜਾ ਕੀਤੀ ਜਾਂਦੀ, ਮਤਲਬ ਅਵਤਾਰਾਂ ਦੀਆਂ ਮੂਰਤੀਆਂ ਬਣਾ ਕੇ, ਆਕਾਰ ਬਣਾ ਕੇ ਉਸ ਅਵਤਾਰ ਦਾ, ਦੇਵੀ ਦਾ, ਦੇਵਤੇ ਦਾ, ਫਿਰ ਉਹਨੂੰ ਪੂਜਿਆ ਜਾਂਦਾ। ਕਿਉਂਕਿ ਪੁੱਛਿਆ ਸ਼ੇਖ ਬ੍ਰਹਮ ਨੇ, ਮਹਾਰਾਜ ਹਿੰਦੂ ਕਿਵੇਂ ਚੇਤੇ ਕਰਦੇ, ਜੋਗੀ ਕਿਵੇਂ ਚੇਤੇ ਕਰਦੇ, ਮੁਸਲਮਾਨ ਕਿਵੇਂ ਚੇਤੇ ਕਰਦੇ? ਮਹਾਰਾਜ ਕਹਿੰਦੇ ਮੁਸਲਮਾਨ ਸ਼ਰੀਅਤ ਦੁਆਰਾ ਚੇਤੇ ਕਰਦੇ, ਹਿੰਦੂ ਆਪਣੀ ਵਿਧੀ ਨਾਲ ਚੇਤੇ ਕਰਦੇ, ਤੀਰਥਾਂ 'ਤੇ ਨਹਾਉਂਦੇ ਨੇ, ਪੂਜਾ ਕਰਦੇ, ਅਰਚਾ ਕਰਦੇ, ਜੋਗੀ ਸਮਾਧੀ ਲਾਉਂਦੇ। ਕੁਝ ਲੋਕ ਆਕਾਰ ਇੱਕ ਬਣਾ ਲੈਂਦੇ ਨੇ ਕਾਇਆ ਦਾ, ਭਾਵੇਂ ਉਹ ਕਿਸੇ ਦੇਵਤੇ ਦਾ ਜਾਂ ਕਿਸੇ ਅਵਤਾਰ ਦਾ ਹੀ ਬਣਾ ਲੈਣ, ਫਿਰ ਉਸ ਆਕਾਰ ਦੀਆਂ ਪ੍ਰਕਰਮਾਂ ਕਰਦੇ, ਉਸ ਆਕਾਰ ਨੂੰ ਫਿਰ ਸਤਸੰਗ ਜੀ ਉਹ ਚੇਤੇ ਕਰਦੇ, ਪੂਜਦੇ। ਸਤੀਆਂ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰ, ਮਹਾਰਾਜ ਕਹਿੰਦੇ ਨੇ ਗੁਰਮੁਖੋ ਮੁਸਲਮਾਨ ਹਿੰਦੂ ਯੋਗੀ ਅੱਗੇ ਆ ਗਏ ਫਿਰ ਦਾਨੀ। ਇਹ ਵੀ ਇੱਕ ਪਰਮਾਤਮਾ ਨੂੰ ਚੇਤੇ ਕਰਨ ਦਾ ਤਰੀਕਾ ਹੈ, ਉਹਦੀ ਖੁਸ਼ੀ ਲੈਣ ਦਾ ਵੀ ਤੁਸੀਂ ਦਾਨ ਕਰੋ। ਪਰ ਮਹਾਰਾਜ ਕਹਿੰਦੇ ਸਾਰੇ ਦਾਨੀ ਪਰਮਾਤਮਾ ਦੀ ਖੁਸ਼ੀ ਲੈਣ ਲਈ ਦਾਨ ਨਹੀਂ ਕਰਦੇ ਹੁੰਦੇ। ਸਤੀਆ ਮਨ ਸੰਤੋਖ ਉਪਜੈ, ਚਾਰ ਪ੍ਰਕਾਰ ਦੇ ਦਾਨੀ ਹੁੰਦੇ ਆ। ਪਹਿਲੇ ਉਹ ਜਿਨ੍ਹਾਂ ਨੂੰ ਦੇ ਮਨ ਵਿੱਚ ਸਤਸੰਗ ਜੀ ਦਾਨ ਕਰਕੇ ਪਰਉਪਕਾਰ ਕਰਕੇ ਅਤੇ ਖੁਸ਼ੀ ਹੁੰਦੀ, ਸੰਤੋਖ ਹੁੰਦਾ ਉਹਨਾਂ ਦੇ ਮਨ 'ਚ, ਕਿਉਂਕਿ ਅਸਲ ਵਿੱਚ ਸੰਤੋਖੀ ਹੀ ਦਾਨ ਕਰ ਸਕਦਾ। ਜਿਹੜੇ ਗੁਰਮੁਖ ਨੇ ਚੰਗੇ ਸੁਭਾਅ ਵਾਲੇ, ਉਹ ਕਿਸੇ ਦੀ ਦਾਨ ਕਰਕੇ, ਕਿਸੇ 'ਤੇ ਪਰਉਪਕਾਰ ਕਰਕੇ, ਕਿਸੇ ਦੀ ਮਦਦ ਕਰਕੇ, ਕਿਸੇ ਦੇ ਕੰਮ ਆਣ ਕੇ ਉਹਨਾਂ ਨੂੰ ਖੁਸ਼ੀ ਹੁੰਦੀ, ਮਨ ਦੀ ਪ੍ਰਸੰਨਤਾ ਮਿਲਦੀ। ਸਤੀਆ ਮਨ ਸੰਤੋਖ ਉਪਜੈ, ਦੇਣਾ ਕਹਿ ਵਿਚਾਰ। ਦੂਜੇ ਹੁੰਦੇ ਜਿਹੜੇ ਵਿਚਾਰ ਕਰਕੇ ਦਿੰਦੇ ਵੀ ਫਲਾਣੇ ਨੇ ਕਿੰਨੇ ਦਿੱਤੇ ਅਤੇ ਮੈਂ ਕਿੰਨੇ ਦੇਣੇ, ਪਿਛਲੇ ਸਾਲ ਕਿੰਨੇ ਦਿੱਤੇ ਸਨ, ਉਦੋਂ ਪਿਛਲੇ ਸਾਲ ਕਿੰਨੇ ਦਿੱਤੇ ਸਨ। ਦੂਸਰੀ ਤਰ੍ਹਾਂ ਦੇ ਉਹ ਦਾਤੇ ਨੇ ਜਿਨ੍ਹਾਂ ਨੇ ਦੇਣਾ ਜ਼ਰੂਰ ਹੈ ਪਰ ਵਿਚਾਰ ਕਰਕੇ ਦੇਣਾ, ਭਾਈ ਇੱਥੇ ਮੈਂ ਦੇਵਾਂਗਾ ਅਤੇ ਮੇਰਾ ਨਾਮ ਹੀ ਲੈਣਗੇ ਕਿ ਨਹੀਂ ਲੈਣਗੇ, ਇਸ ਵਿਚਾਰ 'ਚ ਪੈਣਾ ਕਿਹਨੇ ਕਿੰਨੇ ਦਿੱਤੇ ਨੇ, ਉਹ ਦੂਸਰੀ ਤਰ੍ਹਾਂ ਦੇ। ਸਤੀਆ ਮਨ ਸੰਤੋਖ ਉਪਜੈ, ਦੇਣਾ ਕਹਿ ਵਿਚਾਰ। ਅਤੇ ਤੀਜੇ ਹੁੰਦੇ ਦੇ ਦੇ ਮੰਗੇ ਸਹਿਸਾ ਗੁਣਾ। ਚੌਥੇ ਹੁੰਦੇ ਸੋਭ ਕਰੇ ਸੰਸਾਰ। ਮਹਾਰਾਜ ਕਹਿੰਦੇ ਨੇ ਤੀਸਰੇ ਉਹ ਨੇ ਦੇ ਦੇ ਮੰਗੇ ਸਹਿਸਾ ਗੁਣਾ, ਜਿਨ੍ਹਾਂ ਨੇ ਦੇਣਾ ਦਾਨ ਕਰਨਾ ਪਰ ਉਦੋਂ ਕਈ ਗੁਣਾ ਵੱਧ ਮੁੜ ਕੇ ਚਾਹੁਣਾ ਮੈਨੂੰ ਵਾਪਸ ਆਵੇ, ਕਈ ਗੁਣਾ ਵੱਧ ਫਿਰ ਉਦੋਂ ਮੰਗਣਾ, ਜਿਹਨੂੰ ਆਪਾਂ ਪਿੰਡਾਂ 'ਚ ਕਹਿੰਦੇ ਹਵੇ ਢੇਲੀ ਦੇ ਕੇ ਹਵੇਲੀ ਮੰਗਣੀ। ਦੇ ਦੇ ਮੰਗੇ ਸਹਿਸਾ ਗੁਣਾ, ਫਿਰ ਬਹੁਤਾ ਜ਼ਿਆਦਾ ਮੰਗਣਾ, ਉਹ ਤੀਸਰੀ ਕਿਸਮ ਦੇ। ਅਤੇ ਚੌਥੇ ਸੋਭ ਕਰੇ ਸੰਸਾਰ, ਚੌਥਿਆਂ ਨੇ ਇਸ ਕਰਕੇ ਦੇਣਾ ਹੁੰਦਾ ਵੀ ਸੰਸਾਰ 'ਚ ਮੇਰੀ ਸੋਭਾ ਹੋਵੇ। ਉਹਨਾਂ ਕੋਈ ਪਰਮਾਤਮਾ ਦੀ ਪ੍ਰਸੰਨਤਾ ਲੈਣ ਲਈ ਦਾਨ ਨਹੀਂ ਕਰਨਾ, ਕੋਈ ਪਰਉਪਕਾਰ ਸਮਝ ਕੇ ਦਾਨ ਨਹੀਂ ਕਰਨਾ, ਸਿਰਫ ਇਸ ਲਈ ਕਰਨਾ ਭਈ ਮੇਰੀ ਵਡਿਆਈ ਹੋਵੇਗੀ, ਮੈਂ ਦੇਵਾਂਗਾ। ਮਤਲਬ ਦੇਣਾ ਹੀ ਉੱਥੇ ਜਿੱਥੇ ਵਡਿਆਈ ਹੋਣੀ, ਜਿੱਥੇ ਵਡਿਆਈ ਨਹੀਂ ਹੋਣੀ ਉੱਥੇ ਨਹੀਂ ਦੇਣਾ। ਮੰਨ ਲਓ ਜਿੱਥੇ ਨਾਮ ਨਹੀਂ ਨਾ ਲਿਖਿਆ ਜਾਣਾ ਉੱਥੇ ਫਿਰ ਦੇਣਾ ਨਹੀਂ। ਜਿਵੇਂ ਅਨੰਦਪੁਰ ਸਾਹਿਬ ਇੱਕ ਵਾਰੀ ਸਤਸੰਗ ਜੀ ਅਨਾਊਂਸਮੈਂਟ ਹੋਈ ਵੀ ਉੱਥੇ ਸੱਚਖੰਡ ਤਿਆਰ ਕਰਨਾ, ਅਤੇ ਕਿਸੇ ਗੁਰਮੁਖ ਨੇ ਆਖਿਆ ਮੈਂ ਇਕੱਲਾ ਹੀ ਕਰਵਾ ਦਿੰਦਾ, ਅਤੇ ਪਰ ਸਿਰਫ ਮੇਰੀ ਇੰਨੀ ਕੁ ਬੇਨਤੀ ਹੋਵੇਗੀ ਵੀ ਉਹ ਬਾਹਰ ਇੱਕ ਪਲੇਟ ਲਾ ਦਿਓ ਵੀ ਇਹ ਸੇਵਾ ਸਾਡੇ ਪਰਿਵਾਰ ਨੇ ਕੀਤੀ। ਉਹ ਕਹਿੰਦੇ ਨਹੀਂ ਜੀ, ਪਲੇਟ ਨਹੀਂ ਲਾਉਣੀ, ਇਹ ਪਹਿਲਾਂ ਹੀ ਫੈਸਲਾ ਹੋ ਗਿਆ ਵੀ ਕਿਸੇ ਦੇ ਨਾਂ ਦਾ ਉੱਥੇ ਪੱਥਰ ਨਹੀਂ ਲਾਇਆ ਜਾਣਾ, ਸਾਰੇ ਤਿਲ ਫੁਲ ਭੇਟਾ ਕਰਕੇ ਉਹਦੇ 'ਚ ਹਿੱਸਾ ਪਾਓ, ਕੋਈ ਇੱਕ ਦੇ ਸਕਦਾ, ਕੋਈ ਲੱਖ ਦੇ ਸਕਦਾ, ਜਿੰਨੇ ਮਰਜ਼ੀ। ਉਹ ਕਹਿੰਦੇ ਨਹੀਂ, ਫਿਰ ਨਹੀਂ ਅਸੀਂ ਦੇਣਾ, ਮੈਂ ਇਕੱਲਾ ਕਰਵਾ ਦਿੰਦਾ ਇਹ ਸੇਵਾ, ਪਰ ਲਿਖਣਾ ਪਵੇਗਾ ਉੱਥੇ ਵੀ ਕਿਹਨੇ ਕਰਵਾਈ, ਸਿਰਫ ਸੋਭਾ ਵਾਸਤੇ। ਹਾਂ, ਉਵੇਂ ਬੋਲਿਆ ਜਾਵੇ ਵੀ ਫਲਾਣੇ ਨੇ ਸੇਵਾ ਕੀਤੀ, ਇਹ ਕੋਈ ਪਾਪ ਨਹੀਂ ਹੁੰਦਾ, ਪਰ ਜੇ ਸਿਰਫ ਇਸੇ ਕਰਕੇ ਕਰਨੀ ਵੀ ਬੋਲੋ, ਜੇ ਤੁਸੀਂ ਬੋਲਣਾ ਨਹੀਂ ਤਾਂ ਮੈਂ ਕਰਨੀ ਨਹੀਂ, ਉਹ ਫਿਰ ਉਹ ਨਹੀਂ, ਉਹ ਸੋਭਾ ਨਹੀਂ, ਉਹ ਪਰਮਾਤਮਾ ਦੀ ਪ੍ਰਸੰਨਤਾ ਲੈਣ ਲਈ ਨਹੀਂ ਹੁੰਦਾ। ਉਵੇਂ ਕੋਈ ਸੇਵਾ ਕਰਨੀ ਅਤੇ ਕੋਈ ਬੋਲ ਦੇਣਾ, ਇਹ ਕੋਈ ਕ੍ਰਹਿਤ ਨਹੀਂ ਵੀ ਫਲਾਣੇ ਗੁਰਮੁਖ ਨੇ ਇੰਨੀ ਸੇਵਾ ਕੀਤੀ, ਬੋਲ ਦੇਣ 'ਚ ਕੋਈ ਹਰਜ ਨਹੀਂ ਹੁੰਦਾ। ਪਰ ਜੇ ਗੁਰਮੁਖ ਆਖੇ ਵੀ ਮੈਂ ਕਰਨੀ ਤਾਂ ਜੇ ਬੋਲੋਗੇ, ਤੇ ਜੇ ਤੁਸੀਂ ਮੇਰਾ ਨਾਂ ਨਹੀਂ ਲੈਣਾ ਤਾਂ ਮੈਂ ਕਰਨੀ ਨਹੀਂ। ਮੰਨ ਲਓ ਪੱਖਾ ਲੱਗਾ ਹੁੰਦਾ ਨਾ, ਆਪਾਂ ਜਾਂਦੇ ਇੰਡੀਆ, ਅਤੇ ਉੱਥੇ ਗੁਰੂ ਘਰ ਦੇ ਅੰਦਰ ਆਪਾਂ ਵੇਖੀਦਾ ਵੀ ਇੱਕ ਪੱਖਾ ਲੱਗਾ ਹੁੰਦਾ, ਅਤੇ ਪੱਖੇ ਦੇ ਤਿੰਨ ਹੀ ਸਾਧ ਸੰਗਤ ਜੀ ਪਾਰ ਹੁੰਦੇ, ਤਿੰਨੇ ਨਾਂ ਲਿਖ ਲਿਖ ਕੇ ਭਰੇ ਹੁੰਦੇ ਵੀ ਕਿਹਨੇ ਸੇਵਾ ਕਰਾਈ ਜੀ, ਇਹ ਉਹ ਸਾਰੇ ਪਰਿਵਾਰ ਦਾ ਨਾਂ ਲਿਖਿਆ ਹੁੰਦਾ। ਕਈ ਵਾਰੀ ਤਾਂ ਉਹਦੇ ਉਹਨੇ ਹੋਰ ਜਗ੍ਹਾ ਨਹੀਂ ਹੁੰਦੀ, ਨਹੀਂ ਤਾਂ ਜੇ ਜਗ੍ਹਾ ਬਚੇ ਤਾਂ ਬਾਕੀਆਂ ਦਾ ਵੀ ਲਿਖਣ ਵੀ ਜਿਹੜੇ ਬਾਕੀ ਪਰਿਵਾਰ ਦੇ ਜੀ ਰਹਿ ਜਾਂਦੇ ਨਾਨਕੇ ਦਾਦਕੇ। ਇਸ ਲਈ ਮਹਾਰਾਜ ਕਹਿੰਦੇ ਸੋਭਾ ਤਾਂ ਉਹ ਵੀ ਕਰਦੇ ਆ ਦਾਨੀ ਵੀ, ਪਰ ਉਹ ਸਿਰਫ ਜਿਹੜਾ ਪਹਿਲੀ ਕਿਸਮ ਦਾ ਸਤੀਆ ਮਨ ਸੰਤੋਖ ਉਪਜੈ, ਦੇਣਾ ਕਹਿ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਕਿਸੇ ਨੇ ਦੇਣਾ ਸਿਰਫ ਇਸ ਲਈ ਵੀ ਸੰਸਾਰ ਸੋਭਾ ਕਰੇ, ਜੇ ਸੋਭਾ ਨਹੀਂ ਕਰਨੀ ਫਿਰ ਦੇਣਾ ਨਹੀਂ ਭਾਈ, ਜੇ ਨਾਂ ਨਹੀਂ ਲੈਣਾ ਤਾਂ ਫਿਰ ਦੇਣ ਦਾ ਫਾਇਦਾ ਕੀ। ਕਿਤੇ ਗਲਤੀ ਨਾਲ ਥੋੜ੍ਹਾ ਬੋਲਿਆ ਜਾਵੇ ਨਾ, ਮੰਨ ਲਓ ਕਿਸੇ ਨੇ ਜ਼ਿਆਦਾ ਸੇਵਾ ਕੀਤੀ ਹੋਵੇ, ਥੋੜ੍ਹੀ ਬੋਲ ਦਿੱਤੀ ਜਾਵੇ, ਲੜਾਈ ਪੈ ਜਾਂਦੀ ਕਈ ਵਾਰੀ। ਉਹ ਕਹਿੰਦੇ ਤੈਨੂੰ ਦਿੱਤੇ ਕਿੰਨੇ ਸੀ, ਤੂੰ ਆਖੇ ਕਿੰਨੇ, ਇਹਦਾ ਅਰਥ ਇਹ ਨਹੀਂ ਵੀ ਕੋਈ ਪਰਮਾਤਮਾ ਦੀ ਖੁਸ਼ੀ ਲੈਣ ਵਾਸਤੇ ਦਿੱਤੇ, ਵਡਿਆਈ ਵਾਸਤੇ, ਕਿਉਂ ਕੋਈ ਸੋਭਾ ਕਰੇ, ਕੋਈ ਸੰਸਾਰ ਮੇਰੀ ਸੋਭਾ ਕਰੇ ਭਾਈ, ਇਸ ਵਾਸਤੇ ਦਿੱਤੇ। ਚੋਰਾਂ ਜਾਰਾਂ ਤੈ ਕੂੜਿਆਰਾਂ ਖਰਾਬਾਂ ਵਿਕਾਰ। ਕਹਿੰਦੇ ਇਸ ਸੰਸਾਰ 'ਤੇ ਉਹ ਮੁਸਲਮਾਨ ਵੀ ਹੈਗੇ ਨੇ ਨੇਕ ਅਤੇ ਭਲੇ ਬੰਦੇ, ਜਿਹੜੇ ਸ਼ਰੀਅਤ ਦੁਆਰਾ ਪਰਮਾਤਮਾ ਨੂੰ ਚੇਤੇ ਕਰਦੇ। ਜਿਵੇਂ ਸਾਈਂ ਮੀਆਂ ਮੀਰ ਜੀ ਸੀ, ਪੀਰ ਬੁੱਧੂ ਸ਼ਾਹ ਸੀ, ਪੀਰ ਭੀਖਣ ਸ਼ਾਹ ਸੈਯਦ ਸੀ, ਉਹ ਖੁਦਾਈ ਬੰਦੇ ਸਨ, ਰੱਬੀ ਦੋਸਤ ਸਨ, ਪਰਮਾਤਮਾ ਦੇ ਨੇੜੇ ਸਨ। ਕੁਝ ਮੁਸਲਮਾਨ ਮਹਾਰਾਜ ਕਹਿੰਦੇ ਹਿੰਦੂ ਜਿਹੜੇ ਨੇ ਉਹ ਵੀ ਨੇਕ ਤੇ ਭਲੇ ਬੰਦੇ, ਆਪਣੇ ਸ਼ਾਸਤਰਾਂ ਦੁਆਰਾ ਆਪਣੇ ਤਰੀਕੇ ਨਾਲ ਪਰਮਾਤਮਾ ਨੂੰ ਚੇਤੇ ਕਰਦੇ। ਜੋਗੀ ਸਮਾਧੀ ਲਾ ਕੇ ਉਹਦੇ ਸੂਖਮ ਸਰੂਪ ਨੂੰ ਉਹਦੇ ਦੁਆਰਾ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦੇ। ਦਾਨੀ ਬੰਦੇ, ਉਹਨਾਂ ਵਿੱਚੋਂ ਸ੍ਰੇਸ਼ਟ ਦਾਨੀ ਉਹ ਜਿਹੜੇ ਜਿਨ੍ਹਾਂ ਨੂੰ ਖੁਸ਼ੀ ਹੁੰਦੀ ਦੇ ਕੇ, ਉਹ ਵੀ ਪਰਮਾਤਮਾ ਨੂੰ ਚੇਤੇ ਕਰਦੇ। ਪਰ ਮਹਾਰਾਜ ਨੇ ਕਿਹਾ ਜਿੱਥੇ ਇਹ ਐਸੇ ਬੰਦੇ ਹੈਗੇ ਨੇ ਨਾ, ਧਰਮੇ ਨੇਕ ਭਲੇ, ਉੱਥੇ ਐਸੇ ਵੀ ਹੈਗੇ ਚੋਰਾਂ ਜਾਰਾਂ ਤੈ ਕੂੜਿਆਰਾਂ ਖਰਾਬਾਂ ਬੇਕਾਰ, ਉੱਥੇ ਚੋਰ ਹੈਗੇ, ਜਾਰ ਹੈਗੇ, ਝੂਠੇ ਹੈਗੇ, ਫਰੇਬੀ ਹੈਗੇ, ਠੱਗ ਵੀ ਹੈਗੇ ਨੇ, ਵਕਾਰੀ ਵੀ ਹੈਗੇ ਇਸ ਸੰਸਾਰ 'ਚ, ਉਹ ਵੀ ਸਾਰੇ ਹੈਗੇ। ਇੱਕ ਹੁੰਦਾ ਖਾਏ ਚੱਲਿਆ ਥਾ ਉੱਥੇ ਨਾ ਫੇ ਕਾਈ ਕਾਰ, ਮਹਾਰਾਜ ਕਹਿੰਦੇ ਕੁਝ ਇੱਕ ਐਸੇ ਨੇ ਉਹ ਜਿਹੜੇ ਫਿਰ ਚੋਰੀਆਂ ਕਰਨ ਵਾਲੇ, ਠੱਗੀਆਂ ਕਰਨ ਵਾਲੇ, ਹੇਰਾ ਫੇਰੀਆਂ ਵਾਲੇ, ਉਹਨਾਂ ਦੇ ਜੋ ਪਿਛਲਾ ਸੰਸਕਾਰ ਸੀ ਉਹ ਤਾਂ ਇੱਥੇ ਖਾ ਲਿਆ ਉਹਨਾਂ ਨੇ ਸਾਰਾ, ਉਹ ਤਾਂ ਮਕਾ ਲਿਆ। ਇੱਕ ਹੁੰਦਾ ਖਾਏ ਚੱਲੇ ਐ ਥਾਊ, ਕਹਿੰਦੇ ਉਹਨਾਂ ਦੇ ਕੋਲ ਜੋ ਕੁਝ ਸੀ ਪਿਛਲੇ ਸੰਸਕਾਰ ਅਨੁਸਾਰ ਉਹਨਾਂ ਨੇ ਇੱਥੇ ਮਕਾ ਲਿਆ ਆਪਣਾ ਭਲਾ ਤੇ ਪਰਪਕਾਰ। ਅਤੇ ਨਾ ਪੇ ਕਾਈ ਕਾਰ, ਕਹਿੰਦੇ ਹੁਣ ਅਗਲੇ ਬੰਨੇ ਉਹਨਾਂ ਨਾਲ ਕੀ ਹੋਣਾ ਉਹਨਾਂ ਨੂੰ ਇਹ ਕੋਈ ਪਤਾ ਨਹੀਂ। ਇਸ ਲਈ ਕਿਸੇ ਵਿਦਵਾਨ ਨੇ ਲਿਖਿਆ ਕਹਿੰਦੇ ਪੂਰਬ ਕੀ ਕਮਾਈ ਸੋ ਤੋਂ ਪੱਛਮ ਮੈਂ ਬੈਠਕਾਈ, ਆਗਰੇ ਕੀ ਖੇਪ ਤੈਨੇ ਕਛੂ ਨਾ ਚਲਾਈਏ, ਦਿੱਲੀ ਕੇ ਦਲਵਾਲਾਂ ਨੇ ਤੋ ਸੌਦਾ ਹੀ ਵਿਗਾੜ ਦੀ ਨੂੰ, ਪਟਿਆਲੇ ਕੀ ਲੂਟ ਮੈਂ ਜਗਾਦਰੀ ਨਾ ਪਾਈਏ। ਅਸਲ ਵਿੱਚ ਸ਼ਹਿਰਾਂ ਦੇ ਨਾਂ ਨਹੀਂ ਲਏ। ਉਹ ਕਹਿੰਦੇ ਗੁਰਮੁਖੋ ਦਿਲ 'ਚ ਰਹਿਣ ਵਾਲੇ ਤੇਰੇ ਜਿਹੜੇ ਨੇ ਨਾ, ਇਹਨਾਂ ਨੇ ਤੇ ਐਸਾ ਖਰੂਦ ਪਾ ਦਿੱਤਾ ਅੰਦਰ, ਇਹਨਾਂ ਸਾਰਾ ਸੌਦਾ ਹੀ ਵਿਗਾੜ ਦਿੱਤਾ, ਤੈਨੂੰ ਦੱਸ ਚੇਤਾ ਹੀ ਨਹੀਂ ਆਉਣ ਦਿੱਤਾ ਵੀ ਆਇਆ ਕਿਉਂ ਤੂੰ ਸੰਸਾਰ 'ਤੇ, ਦਿੱਲੀ ਕੇ ਦਿਲਵਾਲ ਉਹਨੇ ਤੋ ਸੌਦਾ ਹੀ ਵਿਗਾੜ ਦੀ ਨੂੰ। ਉਹ ਕਹਿੰਦੇ ਤਾਂ ਸਾਰਾ ਵਿਗੜ ਗਿਆ ਮਸਲਾ, ਪਤਾ ਹੀ ਨਹੀਂ ਵੀ ਕਿਵੇਂ ਆਏ ਆਪਾਂ। ਪੂਰਬ ਕੀ ਕਮਾਈ ਸੋ ਤੋਂ ਪੱਛਮ ਮੈਂ ਬੈਠ ਕੇ, ਮਤਲਬ ਇਹ ਵੀ ਪੂਰਬਲੇ ਕਰਮਾਂ ਦਾ ਤਾਂ ਤੂੰ ਇੱਥੇ ਸਾਰਾ ਮਕਾ ਲਿਆ, ਅਤੇ ਅੱਗੇ ਕੀ ਬੀਜਿਆ ਭਾਈ। ਚੌਥੇ ਪਾਤਸ਼ਾਹ ਦੇ ਆਪਾਂ ਬਚਨ ਪੜ੍ਹਦੇ ਨਾ, ਛੱਕਾ ਜਦਵਾਸਾ ਦੀ ਵਾਰ 'ਚ ਲੱਗਦਾ, ਜਿੰਨੀ ਆਸਾਰ ਨਾਮ ਨਾ ਚੇਤੇ ਉਸੇ ਕਾਹੇ ਜਾਗਾ ਏ ਰਾਮ ਰਾਜ। ਇਹ ਮਾਨਸ ਜਨਮ ਦਲੰਬ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਗਿਆ ਖਾਏ। ਮਹਾਰਾਜ ਕਹਿੰਦੇ ਹੁਣ ਵੱਤਰ ਸੀ ਤੇ ਨਾਮ ਬੀਜਿਆ ਨਹੀਂ, ਤੇ ਜਿਹਨੇ ਬੀਜ ਨਹੀਂ ਬੀਜਿਆ ਉਹਨੇ ਖਾਣਾ, ਦੱਸੋ ਕੀ ਅੱਗੇ? ਫਿਰ ਬੀਜਾਂਗੇ ਤੇ ਖਾਵਾਂਗੇ ਨਾ। ਇਹਦਾ ਅਰਥ ਹੈ ਵੀ ਜੋ ਕੁਝ ਪਿੱਛੋਂ ਦਾ ਸੰਸਕਾਰ ਸੀ ਉਹ ਤਾਂ ਇੱਥੇ ਮਕਾ ਲਿਆ, ਅੱਗੇ ਵਾਸਤੇ ਕੀ ਕੀਤਾ ਜੀ? ਫਿਰ ਕੁਝ ਵੀ ਨਹੀਂ। ਜੇ ਬੀਜਿਆ ਨਹੀਂ ਤੇ ਫਿਰ ਖਾਣਾ ਕੀ? ਜਿੰਨੀ ਐਸਾ ਹਰ ਨਾਮ ਨਾ ਚੇਤੇ ਉਸ ਕਾਹੇ ਜਾਗਾ ਏ ਰਾਮ। ਕਿਉਂ ਆਏ ਸੰਸਾਰ ਤੇ? ਮਹਾਰਾਜ ਕਹਿੰਦੇ ਕਿਉਂ ਆਏ ਉਹ ਲੋਕ ਸੰਸਾਰ ਤੇ ਜੇ ਐਸਾ ਪਰਮਾਤਮਾ ਦੇ ਨਾਮ ਨੂੰ ਚੇਤੇ ਹੀ ਨਹੀਂ ਸੀ ਕਰਨਾ? ਤਾਂ ਇਹੋ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾਂ ਬਿਰਥਾ ਸਭ ਜਾਏ। ਕਹਿੰਦੇ ਬੜਾ ਦੁਰਲੱਭ ਕੀਮਤੀ ਮਨੁੱਖਾ ਜਨਮ ਹੈ ਗੁਰਮੁਖੋ, ਨਾਮ ਤੋਂ ਬਿਨਾਂ ਵਿਅਰਥ ਜਾ ਰਿਹਾ, ਕੌਡੀ ਮੁੱਲਣੀ ਇਹਦਾ ਪੈਣਾ। ਰਹਿਣ ਗਵਾਈ ਸੋਏ ਕਾ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਮਹਾਰਾਜ ਦੇ ਵਚਨ, ਜਨਮ ਤਾਂ ਬਹੁਤ ਕੀਮਤੀ ਪਰ ਕੌਡੀਆਂ ਬਦਲੇ ਜਾ ਰਿਹਾ। ਹੁਣ ਵੱਤਿਆ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਕਹਿੰਦੇ ਹੁਣ ਵੱਤਰ ਸੀ ਨਾਮ ਬੀਜਣ ਦਾ। ਮਹਾਰਾਜ ਦਾ ਆਪਾਂ ਬਚਨ ਪੜ੍ਹਦੇ ਨਾ, ਅਬ ਕਲੂ ਆਇਓ ਰੇ ਇੱਕ ਨਾਮ ਬੋਹ ਬੋਹ, ਅਬ ਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਕਹਿੰਦੇ ਹੁਣ ਕਲਯੁਗ ਆ ਗਿਆ ਤੇ ਇਹ ਨਾਮ ਬੀਜਣ ਦਾ ਵੱਤਰ ਜੇ, ਕਿਉਂਕਿ ਬੀਜ ਵੱਤਰ ਦੇਖ ਕੇ ਪਾਈਦਾ, ਜੇ ਵਤਨਾ ਨਾ ਠੀਕ ਹੋਵੇ ਤਾਂ ਬੀਜ ਵੀ ਐਵੇਂ ਚੱਲ ਜਾਂਦਾ। ਫਿਰ ਪਹਿਲਾਂ ਜ਼ਮੀਨ ਦਾ ਵੱਤਰ ਦੇਖਣਾ ਪੈਂਦਾ, ਸੁੱਕੀ ਖੇਤੀ, ਸੁੱਕੀ ਜ਼ਮੀਨ 'ਚ ਕੋਈ ਬੀਜ ਨਹੀਂ, ਪਹਿਲਾਂ ਉਹਨੂੰ ਪਾਣੀ ਦੇ ਕੇ ਸਿੰਜ ਕੇ ਫਿਰ ਉਹਦਾ ਪਹਿਲਾਂ ਵੱਤਰ ਨੱਪ ਲੈਂਦੇ ਸੀ ਬਜ਼ੁਰਗ ਆਪਣੇ ਸਿਆਣੇ, ਫਿਰ ਜਦੋਂ ਐਨ ਠੀਕ ਵੱਤਰ ਹੋਵੇ ਉਦੋਂ ਬੀਜ ਪਾਈਦਾ। ਮਹਾਰਾਜ ਕਹਿੰਦੇ ਨੇ ਹੁਣ ਆਪ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਹੁਣ ਕਲਯੁਗ ਆ ਗਿਆ ਤੇ ਨਾਮ ਬੀਜੋ ਗੁਰਮੁਖੋ, ਨਾਮ ਬੀਜੋ। ਅਬ ਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਕਹਿੰਦੇ ਹੁਣ ਰੁੱਤ ਨਹੀਂ ਹੈਗੀ ਬੀਜਣ ਦੀ, ਇਸ ਭਰਮ 'ਚ ਨਾ ਪਿਓ, ਕਿਉਂਕਿ ਕਲਯੁਗ ਇਹ ਵੱਤਰ ਜੇ ਬੀਜਣ ਵਾਸਤੇ। ਇਹ ਨਾ ਆਖਿਓ ਵੀ ਹੁਣ ਰੁੱਤ ਨਹੀਂ ਹੈਗੀ, ਰੁੱਤ ਹੁਣ ਹੈ, ਹੁਣ ਰੁੱਤ ਹੈ ਨਾਮ ਦੇ ਬੀਜਣ ਦੀ, ਕਿਉਂਕਿ ਕਲਯੁਗ ਚੱਲਦਾ ਪਿਆ। ਸਤਯੁਗ 'ਚ ਤਾਂ ਸਾਰੇ ਹੀ ਰਾਬੀ ਬੰਦੇ ਸੀ, ਗੱਲ ਤਾਂ ਹੁਣ ਦੀ ਹੈ। ਇਸ ਲਈ ਕਹਿੰਦੇ ਨੇ ਹੁਣ ਵੱਤਿਆ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਹੁਣ ਵੱਤਰ ਸੀ ਨਾਮ ਬੀਜਣ ਦਾ, ਤੇ ਫਿਰ ਜੇ ਬੀਜਿਆ ਨਹੀਂ ਅੱਗੇ ਭੁੱਖੇ ਨੇ ਖਾਣਾ ਕੀ? ਤੇ ਨਾਲੇ ਗੱਲ ਅੱਗੇ ਦੀ ਕੀਤੀ ਹੈ, ਜਿਹਨੂੰ ਆਪਾਂ ਮੰਨ ਕੇ ਵੀ ਰਾਜੀ ਨੇ ਅੱਜ ਕੱਲ੍ਹ, ਵੀ ਅੱਗੇ ਵੀ ਕੋਈ ਗੱਲ ਹੁੰਦੀ। ਚੌਥੇ ਪਾਤਸ਼ਾਹ ਕਹਿੰਦੇ ਅੱਗੇ ਅੱਗੇ ਦੀ ਗੱਲ ਹੈ ਗੁਰਮੁਖੋ, ਦੱਸੋ ਅੱਗੇ ਫਿਰ ਉਹ ਕੀ ਖਾਵੇਗਾ ਜਿਹਨੇ ਬੀਜਿਆ ਨਹੀਂ। ਤੇ ਫਿਰ ਕੀ ਹੋਵੇਗਾ, ਮਨਮੁੱਖਾਂ ਨੂੰ ਫਿਰ ਜਨਮ ਹੈ। ਨਾਨਕ ਹਰ ਪਾਏ ਕਹਿੰਦੇ ਫਿਰ ਇਹਨਾਂ ਨੂੰ ਵਾਰ ਵਾਰ ਜਨਮ ਲੈਣੇ ਪੈਣਗੇ, ਇਹੋ ਹੀ ਪਾਉਂਦਾ ਪਰਮਾਤਮਾ ਦਾ, ਇਹੋ ਹੀ ਅਸੂਲ ਹੈ। ਇਸ ਕਰਕੇ ਉਹ ਕਹਿੰਦੇ ਪੂਰਬ ਕੀ ਕਮਾਈ ਸੋ ਤੋਂ ਪੱਛਮ ਮੈਂ ਬੈਠ ਖਾਈ, ਆਗਰੇ ਕੀ ਖੇਪ ਤੈਨੇ ਕਛੂ ਨਾ ਚਲਾਈਏ, ਦਿੱਲੀ ਕੇ ਦਰਵਾਲੋਂ ਨੇ ਸੌਦਾ ਹੀ ਵਿਗਾੜ ਦੀ ਨਾ, ਪਟਿਆਲੇ ਕੀ ਲੂਟ ਮੈਂ ਜਗਾਦਰੀ ਨਾ ਪਾਈਏ। ਪਟਿਆਲੇ ਕੀ ਲੂਟ ਮਤਲਬ ਪੇਟ ਵਾਲੇ ਜਿਹੜੇ ਬੈਠੇ ਨੇ ਨਾ, ਜਿਹੜੇ ਤੇਰੇ ਅੰਦਰ ਤੂੰ ਇਕੱਠੇ ਕਰ ਲਏ, ਇਹਨਾਂ ਬੜੀ ਲੁੱਟ ਮਚਾ ਦਿੱਤੀ, ਇਹਨਾਂ ਸੌਦਾ ਵਿਗਾੜ ਦਿੱਤਾ ਸਾਰਾ। ਤੇ ਹੁਣ ਜਗਾਦਰੀ ਜਗਤ ਦਾ ਆਸਰਾ, ਜਗਾਦਰੀ ਦਾ ਅਰਥ ਹੁੰਦਾ ਜਗਤ ਦਾ ਆਸਰਾ, ਜਿਵੇਂ ਆਪਾਂ ਕਹਿੰਦੇ ਸਾਚਾ ਨਾਮ ਮੇਰਾ ਆਧਾਰੋ, ਆਧਾਰੋ ਦਾ ਅਰਥ ਹੁੰਦਾ ਆਸਰਾ। ਕਹਿੰਦੇ ਗੁਰਮੁਖੋ ਹੁਣ ਜੋ ਕੁਝ ਅੰਦਰ ਇਕੱਠਾ ਕਰ ਲਿਆ ਇਹਦੇ ਨਾਲ ਤਾਂ ਪਰਮਾਤਮਾ ਪ੍ਰਾਪਤ ਨਹੀਂ ਹੋਵੇਗਾ। ਇਸ ਲਈ ਮਹਾਰਾਜ ਕਹਿੰਦੇ ਗੁਰਮੁਖੋ ਕੁਝ ਗੁਰਮੁਖ ਭਲੇ ਨੇ, ਇੱਕ ਬੰਦੇ ਮੁਸਲਮਾਨਾਂ 'ਚ ਨੇ ਉਹ ਸ਼ਰੀਅਤ ਦੁਆਰਾ ਚੇਤੇ ਕਰਦੇ, ਕੁਝ ਹਿੰਦੂਆਂ 'ਚ ਨੇ ਉਹ ਆਪਣੀ ਵਿਧੀ ਨਾਲ ਚੇਤੇ ਕਰਦੇ, ਕੁਝ ਚੰਗੇ ਜੋਗੀ ਨੇ ਜਿਹੜੇ ਅਫੁਰ ਪਰਮਾਤਮਾ ਨੂੰ ਸਮਾਧੀ ਦੁਆਰਾ ਚੇਤੇ ਕਰਦੇ। ਪਰ ਜਿੱਥੇ ਇਹ ਚੰਗੇ ਭਲੇ ਲੋਕ ਹੈਗੇ ਨੇ ਸੰਸਾਰ 'ਤੇ, ਉੱਥੇ ਉੱਥੇ ਚੋਰ ਯਾਰ ਵੀ ਹੈਗੇ, ਕੂੜਿਆਰ ਵੀ ਹੈਗੇ, ਚੋਰਾਂ ਯਾਰਾਂ ਤੈਅ ਕੂੜਿਆਰਾਂ, ਖਰਾਬਾਂ ਬੇਕਾਰ ਜਿਹਨਾਂ ਖਰਾਬ ਹੀ ਕਰਨਾ ਹੁੰਦਾ ਆਪਣਾ ਸਾਰਾ ਸਮਾਂ। ਇੱਕ ਹੁੰਦਾ ਖਾਏ ਚੱਲਿਆ ਥਾਊ ਤਿਨਾ ਪੇ ਕਾਈਕਾਰ, ਕਹਿੰਦੇ ਉਹਨਾਂ ਦੇ ਜੋ ਸੰਸਕਾਰਾਂ ਦਾ ਸੀ ਉਹਨਾਂ ਨੇ ਇੱਥੇ ਖਾ ਲਿਆ, ਪਰ ਅੱਗੇ ਉਹਨਾਂ ਨਾਲ ਕੀ ਬੀਤਣੀ ਹੈ ਇਹ ਉਹਨਾਂ ਨੇ ਕਦੀ ਫਿਕਰ ਨਹੀਂ ਕੀਤਾ। ਇਸੇ ਲਈ ਮੈਂ ਰੱਬ 'ਚ ਆਖਿਆ ਵੀ ਇਹ ਆਸਾ ਦੀ ਵਾਰ ਸੋਸ਼ਲ ਵਿਚਾਰ ਨੇ ਮਹਾਰਾਜ ਦੇ ਰੋਜ਼ ਕੰਮ ਆਉਣ ਵਾਲੇ, ਸਾਡੀ ਜ਼ਿੰਦਗੀ ਦੇ ਅਸਲ 'ਚ ਕੰਮ ਆਉਣ ਵਾਲੇ। ਇਸੇ ਕਰਕੇ ਮਹਾਰਾਜ ਨੇ ਮਰਿਆਦਾ ਰੱਖੀ, ਆਸਾ ਦੀ ਵਾਰ ਰੋਜ਼ ਲਾਓ, ਇਹਨੂੰ ਰੋਜ਼ ਗਾਓਗੇ ਰੋਜ਼ ਸੁਣੋਗੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਮੈਂ ਕਰਨਾ ਕੀ ਸੀ ਅਸਲ 'ਚ, ਕੀ ਕਰਨਾ ਆ, ਕੀ ਮਨੋਰਥ ਹੈ। ਇਸ ਲਈ ਪਰ ਬਹੁਤ ਵਾਰ ਤਾਂ ਫਿਰ ਆਪਾਂ ਕਹਿੰਦੇ ਜੀ ਇੱਕ ਡਰਾਵਾ ਹੀ ਦਿੱਤਾ, ਇੱਕ ਭੁਲੇਖਾ ਹੀ ਹੈ, ਅੱਗੇ ਦੀ ਕਿਹੜੀ ਕੋਈ ਗੱਲ ਹੈਗੀ, ਜਾਂ ਅੱਗੇ ਨੂੰ ਸੁਣਦੇ ਹੀ ਨਾ ਆਪਾਂ ਕਹਿੰਦੇ ਅੱਗੇ ਦਾ ਤਾਂ ਐਵੇਂ ਇੱਕ ਡਰਾਵਾ ਦਿੱਤਾ, ਅੱਗੇ ਕਿਹੜਾ ਕੋਈ ਚੇਤੇ ਕਰਦਾ, ਅੱਗੇ ਆਣ ਕੇ ਕਿਹੜਾ ਕਿਸੇ ਨੇ ਆਣ ਕੇ ਦੱਸਿਆ। ਜਲ ਥਲ ਜੀਆਂ ਪੁਰੀਆਂ ਲੋਵਾਂ ਆਕਾਰਾਂ ਆਕਾਰ, ਕਹਿੰਦੇ ਜਲਾਂ ਵਿੱਚ ਥਲਾਂ ਵਿੱਚ ਜਿੰਨੀਆਂ ਪੁਰੀਆਂ ਪਰਮਾਤਮਾ ਨੇ ਬਣਾਈਆਂ ਨਾ, ਬ੍ਰਹਮਪੁਰੀ ਨਿਸ਼ਚਲ ਨਹੀਂ ਰਹਿਣਾ, ਕਾ ਸ਼ਿਵਪੁਰੀ ਕਾ ਹੋਏਗਾ, ਕਾਲਾ ਤ੍ਰੈਗੁਣ ਮਾਇਆ ਬਿਨਸ ਬਤਾਲਾ, ਮਹਾਰਾਜ ਨੇ ਆਖਿਆ ਇਹ ਜਿੰਨੀਆਂ ਪੁਰੀਆਂ ਨੇ ਉਹ ਜਲਾਂ 'ਚ ਥਲਾਂ 'ਚ ਜਿੰਨੇ ਵੀ ਆਕਾਰ ਪਰਮਾਤਮਾ ਨੇ ਬਣਾਏ ਨੇ, ਉਹ ਭਾਵੇਂ ਕਿਸੇ ਜੂਨ ਵਿੱਚ ਵੀ ਹੈ, ਜਿੰਨੇ ਆਕਾਰ ਜਿੰਨੇ ਪ੍ਰਾਣਧਾਰੀ ਜੀਵ ਪਰਮਾਤਮਾ ਨੇ ਬਣਾ ਦਿੱਤੇ, ਜਿਹੜੇ ਸਵਾਸ ਲੈ ਕੇ ਜਿਉਂਦੇ ਨੇ, ਜਲ ਥਲ ਜੀਆਂ ਪੁਰੀਆਂ ਲੋਵਾਂ ਆਕਾਰਾਂ ਆਕਾਰ, ਕਹਿੰਦੇ ਸਭ ਪੁਰੀਆਂ ਦੇ ਸਭ ਜਲਾਂ ਦੇ ਥਲਾਂ ਦੇ ਆਕਾਰ ਜਿੰਨੇ ਪਰਮਾਤਮਾ ਨੇ ਬਣਾਏ ਨੇ, ਉਹ ਜੇ ਆਖਿਆ ਸੋ ਤੂੰ ਹੈ ਜਾਣਾ ਹੈ ਤੇਨਾ ਪੇ ਤੇਰੀ ਸਾਰ। ਕਮਾਲ ਦੀ ਗੱਲ ਹੈ, ਉਹ ਕਹਿੰਦੇ ਉਹ ਇਹ ਪੇ ਆਖੇ ਸੋ ਤੂੰ ਹੈ ਜਾਣਾ, ਉਹ ਜੋ ਕਹਿ ਰਹੇ ਨੇ ਉਹ ਸਿਰਫ ਪਰਮਾਤਮਾ ਤੂੰ ਜਾਣਦਾ ਹੈ ਵੀ ਉਹ ਜੀਵ ਕੀ ਕਹਿ ਰਹੇ, ਕਿਉਂਕਿ ਆਪਾਂ ਸਾਧ ਸੰਗਤ ਜੀ ਪੰਛੀਆਂ ਦੀ ਬੋਲੀ ਨਹੀਂ ਸਮਝਦੇ, ਪਸ਼ੂਆਂ ਦੀ ਬੋਲੀ ਨਹੀਂ ਸਮਝਦੇ, ਬਲਕਿ ਆਪਾਂ ਤਾਂ ਮਨੁੱਖਾਂ ਦੀਆਂ ਇੰਨੀਆਂ ਬੋਲੀਆਂ ਨੇ, 176 ਦੇਸ਼ ਨੇ, ਅਤੇ ਇੱਥੇ ਹਰ ਦੇਸ਼ ਵਿੱਚ ਕਈਆਂ ਵਿੱਚ ਇੱਕ ਇੱਕ ਕੰਟਰੀ ਵਿੱਚ 20-30 ਬੋਲੀਆਂ ਵੱਖਰੀਆਂ ਵੱਖਰੀਆਂ। ਆਪਣੇ ਦੇਖੋ ਤੁਸੀਂ ਕਿਤੇ ਤੇਲਗੂ ਬੋਲੀ ਜਾਂਦੀ, ਕਿਤੇ ਤਾਮਿਲ ਬੋਲੀ ਜਾਂਦੀ, ਕਿਤੇ ਗੁਜਰਾਤੀ, ਕਿਤੇ ਮਰਾਠੀ, ਕਿਤੇ ਪੰਜਾਬੀ, ਸਾਰੀਆਂ ਬੋਲੀਆਂ ਤਾਂ ਆਪਾਂ ਨੂੰ ਨਹੀਂ ਪਤਾ। ਪਰ ਕਹਿੰਦੇ ਨੇ ਮਨੁੱਖ ਦੀ ਤਾਂ ਗੱਲ ਛੱਡੋ, ਜੋ ਵੀ ਜੀਵ ਪਰਮਾਤਮਾ ਨੇ ਪੈਦਾ ਕੀਤਾ ਉਹ ਕੀ ਬੋਲਦਾ ਪਿਆ ਪਰਮਾਤਮਾ ਨੂੰ ਪਤਾ, ਉਹ ਕੀ ਬੋਲਦਾ ਪਿਆ। ਜਿਵੇਂ ਮਹਾਰਾਜ ਦੇ ਬਚਨ ਨਾ ਚੌਥੇ ਪਾਤਸ਼ਾਹ ਜੀ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਚੌਥੇ ਪਾਤਸ਼ਾਹ ਕਹਿੰਦੇ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਮ੍ਰਿਗ ਹਿਰਨ, ਮ੍ਰਿਗ ਜਿਹਨੂੰ ਆਪਾਂ ਕਹਿੰਦੇ, ਮੀਨ ਮੱਛੀਆਂ, ਮਗਰਮੱਛ ਪਾਣੀ ਦੇ ਜੀਵ, ਪੰਖੇਰੂ ਉੱਡਣ ਵਾਲੀਆਂ ਜਿੰਨੀਆਂ ਪੰਛੀ ਜਿਹੜੇ ਨੇ ਖੰਭਾਂ ਵਾਲੇ। ਚੌਥੇ ਪਾਤਸ਼ਾਹ ਕਹਿੰਦੇ ਕੀ ਬੋਲਦੇ ਨੇ, ਇਹ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦੇ ਨੇ ਆਪਣੇ ਤਰੀਕੇ ਨਾਲ, ਪਰ ਇਹ ਸੁਣਾਈ ਸਿਰਫ ਪਰਮਾਤਮਾ ਨੂੰ ਹੀ ਦੇ ਰਿਹਾ। ਹੁਣ ਆਪਾਂ ਤਾਂ ਹੈਰਾਨ ਹੋਵਾਂਗੇ ਜੀ, ਠੀਕ ਹੈ ਮਿਰਗ ਵੀ ਕੁਝ ਬੋਲਦਾ ਹੋਵੇਗਾ, ਪੰਛੀ ਵੀ ਕੁਝ ਬੋਲਦੇ ਨੇ, ਪਰ ਮੀਨ ਮੱਛੀ ਤਾਂ ਆਪਾਂ ਬੋਲਦੀ ਦੇਖੀ ਨਹੀਂ ਕਦੀ। ਚੌਥੇ ਪਾਤਸ਼ਾਹ ਕਹਿੰਦੇ ਨਹੀਂ ਬੋਲਦੀ ਹੈ ਗੁਰਮੁਖੋ, ਉਹ ਵੀ ਬੋਲਦੀ ਹੈ, ਪਰ ਉਹ ਕੀ ਬੋਲਦੀ ਹੈ ਸਿਰਫ ਪਰਮਾਤਮਾ ਨੂੰ ਪਤਾ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਕਹਿੰਦੇ ਉਹ ਵੀ ਹਰੀ ਨੂੰ ਜਾਪ ਰਹੇ ਨੇ, ਪਰ ਉਹ ਕਿਵੇਂ ਜਾਪ ਰਹੇ ਨੇ, ਕੀ ਬੋਲਦੇ ਨੇ, ਸਿਰਫ ਅਕਾਲ ਪੁਰਖ ਨੂੰ ਪਤਾ, ਆਪਾਂ ਨੂੰ ਕੋਈ ਪਤਾ ਨਹੀਂ। ਕਿਉਂਕਿ ਜਦੋਂ ਆਪਾਂ ਪੌੜੀ ਪੜ੍ਹਦੇ ਨਾ, ਭਾਵਾਂ ਰਹਿਰਾ ਸਾਹਿਬ ਚੋਂ ਪੜ੍ਹ ਲਓ, ਭਾਵਾਂ ਜਪਜੀ ਸਾਹਿਬ ਚੋਂ, ਸੋ ਦਰ ਕਿਹਾ ਸੋ ਕਰਕੇ ਹਜਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਨੇਕ ਅਸੰਖਾ ਕੇਤੇ ਤੇਰੇ ਵਾਹਣ ਹਾਰੇ ਕੇਤੇ ਤੇਰੇ ਰਾਗ ਭਰੀ ਸੋ ਕਹੀਆ ਕੇਤੇ ਤੇਰੇ ਗਾਉਣ ਹਾਰੇ ਗਾਵਨ ਤੁਦਨੋ ਪਵਨ ਪਾਣੀ ਬੈਸੰਤਰ ਹੁਣ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੈਨੂੰ ਅੱਗ ਗਾ ਰਹੀ, ਤੈਨੂੰ ਪਾਣੀ ਗਾ ਰਿਹਾ, ਤੈਨੂੰ ਹਵਾ ਗਾ ਰਹੀ ਹੈ, ਪਰ ਆਪਾਂ ਨੂੰ ਥੋੜਾ ਪਤਾ ਲੱਗਦਾ ਵੀ ਅੱਗ ਵੀ ਪਰਮਾਤਮਾ ਨੂੰ ਗਾ ਰਹੀ, ਹਵਾ ਵੀ ਪਰਮਾਤਮਾ ਨੂੰ ਗਾ ਰਹੀ, ਆਪਾਂ ਨੂੰ ਤਾਂ ਕੋਈ ਸਮਝ ਨਹੀਂ, ਪਰ ਮਹਾਰਾਜ ਕਹਿੰਦੇ ਗਾ ਰਹੀ ਹੈ। ਗਾਵੇ ਰਾਜਾ ਧਰਮ ਦੁਆਰੇ ਗਾਵਤ ਦਿਨੋਂ ਚਿੱਤ ਗੁਪਤ ਲਿਖ ਜਾਣਨ, ਜਿੰਨੇ ਚਿੱਤਰ ਗੁਪਤ ਨੇ ਹੁਣ ਆਪਾਂ ਤੋਂ ਚਿੱਤਰ ਗੁਪਤ ਦਿਖਾਈ ਵੀ ਨਹੀਂ ਦਿੰਦੇ। ਮਹਾਰਾਜ ਕਹਿੰਦੇ ਪਰ ਇਹ ਗਾ ਰਹੇ ਗੁਰਮੁਖੋ, ਅਕਾਲ ਪੁਰਖ ਵਾਹਿਗੁਰੂ ਨੂੰ। ਪੰਛੀ ਕੀ ਗਾ ਰਹੇ ਨੇ, ਪਸ਼ੂ ਕੀ ਗਾ ਰਹੇ ਨੇ, ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੂੰ ਸੁਣਾਈ ਦੇ ਰਿਹਾ, ਕਿਉਂਕਿ ਉਹਦੇ ਪੈਦਾ ਕੀਤੇ ਨੇ, ਸਭ ਦੀ ਬੋਲੀ ਉਹੀ ਸਮਝਦਾ। ਹੁਣ ਆਪਣੇ ਆਪਣੇ ਤਰੀਕੇ ਨਾਲ ਪਰਮਾਤਮਾ ਨੂੰ ਤਾਂ ਸਾਰੇ ਅਰਾਧਦੇ ਨਾ। ਮੰਨ ਲਓ ਕੋਈ ਗੋਰਾ ਕੋਈ ਕਾਲਾ, ਭਾਵੇਂ ਆਪਾਂ ਕੋਈ ਏਸ਼ੀਅਨ ਆ ਕੋਈ ਯੂਰਪੀਅਨ ਆ ਕੋਈ ਕੋਈ ਆ, ਸਾਰਿਆਂ ਦੀ ਬੋਲੀ ਰੰਗ ਨਸਲ ਤੇ ਵੱਖਰੀ ਵੱਖਰੀ, ਪਰ ਪਰਮਾਤਮਾ ਨੂੰ ਜਿਹੜੇ ਚੇਤੇ ਕਰਦੇ ਨੇ ਆਪਣੀ ਬੋਲੀ ਨਾ, ਪਰਮਾਤਮਾ ਨੂੰ ਤਾਂ ਸਾਰਿਆਂ ਦੀ ਬੋਲੀ ਆਉਂਦੀ ਹੋਵੇਗੀ ਤੇ ਸਾਰਿਆਂ ਦੀ ਫਰਿਆਦ ਪਹੁੰਚ ਜਾਂਦੀ ਨਾ। ਪਰਮਾਤਮਾ ਤਾਂ ਸਾਰਿਆਂ ਦੀ ਬੋਲੀ ਸਮਝਦਾ ਹੀ ਆ ਨਾ। ਮੰਨ ਲਓ ਆਪਾਂ ਪੰਜਾਬੀ 'ਚ ਅਰਦਾਸ ਕਰਦੇ ਹਾਂ, ਕੋਈ ਇੰਗਲਿਸ਼ ਬੋਲਣ ਵਾਲਾ ਆਪਣੇ ਤਰੀਕੇ ਨਾਲ ਪ੍ਰੇਅਰ ਕਰਦਾ, ਕੋਈ ਹਿੰਦੀ ਬੋਲਣ ਵਾਲਾ ਜਾਂ ਕੋਈ ਹੋਰ ਭਾਸ਼ਾ ਬੋਲਣ ਵਾਲਾ ਉਹ ਵੀ ਮੈਡੀਟੇਸ਼ਨ ਕਰਦਾ, ਪਰ ਪਰਮਾਤਮਾ ਇਹਦਾ ਮਤਲਬ ਹੈ ਸਾਰੀਆਂ ਭਾਸ਼ਾਵਾਂ ਸਮਝਦਾ ਹੈ, ਸਭ ਦੀ ਅਰਦਾਸ ਉਹਦੇ ਦਰ 'ਤੇ ਪਹੁੰਚਦੀ ਭਾਵੇਂ ਕਿਸੇ ਤਰੀਕੇ 'ਚ ਕੀਤੀ ਜਾਂਦੀ। ਅਤੇ ਜੇ ਉਹ ਸਾਰਿਆਂ ਦੀਆਂ ਬੋਲੀਆਂ ਸਮਝਦਾ, ਇਹਦਾ ਅਰਥ ਜਿੰਨੇ ਆਕਾਰ ਪੈਦਾ ਕੀਤੇ ਪਰਮਾਤਮਾ ਨੇ ਉਹਨਾਂ ਦਾ, ਉਹ ਕੀ ਬੋਲਦੇ ਉਹ ਵੀ ਪਰਮਾਤਮਾ ਸਮਝਦਾ, ਉਹਦਾ ਵੀ ਪਰਮੇਸ਼ਰ ਨੂੰ ਪਤਾ ਹੁੰਦਾ। ਜਲ ਥਲ ਜੀਆਂ ਪੁਰੀਆਂ ਲੋਵਾਂ ਆਕਾਰਾਂ ਆਕਾਰ, ਉਹ ਜੇ ਆਖੇ ਸੋ ਤੂੰ ਹੈ ਜਾਣਿਆ, ਕਹਿੰਦੇ ਉਹ ਕੀ ਕਹਿੰਦੇ ਨੇ, ਇਹ ਅਕਾਲ ਪੁਰਖ ਵਾਹਿਗੁਰੂ ਤੂੰ ਜਾਣਦਾ ਇੰਨਾ ਸਮਰੱਥ ਹੈ ਤੂੰ, ਉਹ ਤੇਰੇ ਪੈਦਾ ਕੀਤੇ ਆਕਾਰ ਕੀ ਕਹਿ ਰਹੇ ਨੇ ਤੈਨੂੰ ਪਤਾ, ਤਿੰਨਾਂ ਪੇ ਤੇਰੀ ਸਾਰ, ਉਹਨਾਂ ਦੀ ਫਿਰ ਸਾਰ ਵੀ ਤੂੰ ਹੀ ਲੈ ਰਿਹਾ। ਜਿੰਨੇ ਜੀਅ ਪੈਦਾ ਕੀਤੇ ਪਰਮਾਤਮਾ ਨੇ ਉਹਨਾਂ ਦਾ ਰਿਜਕ ਵੀ ਤਾਂ ਪਰਮੇਸ਼ਰ ਪਹੁੰਚਾ ਰਿਹਾ ਨਾ ਸਭ ਥਾਵਾਂ 'ਤੇ। ਕੱਲ੍ਹ ਵੀ ਆਪਾਂ ਵਿਚਾਰ ਕੀਤੀ ਸੀ ਵੀ ਜਿੰਨੀਆਂ ਖਾਣੀਆਂ ਪਰਮਾਤਮਾ ਨੇ ਬਣਾਈਆਂ ਨੇ ਗੁਰਮੁਖੋ, ਸਾਰੇ ਜੀਵਾਂ ਦਾ ਰਿਜਕ ਵੀ ਉਹਨੇ ਬਣਾਇਆ, ਸਾਰਿਆਂ ਦਾ ਬਣਾਇਆ। ਇੱਕ ਮਾਸ ਹਾਰੀ, ਇੱਕ ਤ੍ਰਿਣ ਖਾਹ, ਇੱਕ ਨਾ ਛੱਤੀ ਅੰਮ੍ਰਿਤ ਪਾਹ, ਇੱਕ ਮਿਟੀਆ ਮੈਂ ਮਿਟੀਆ ਖਾਹ, ਇੱਕ ਪੌਣ ਸਮਾਰੀ ਪੌਣ ਸਮਾਰ। ਕੁਝ ਐਸੇ ਜੀਵ ਨੇ ਜਿਹੜੇ ਸਿਰਫ ਹਵਾ ਦੇ ਆਸਰੇ ਪੌਣ ਸਮਾਰੀ, ਕੁਝ ਐਸੇ ਜਿਹੜੇ ਸਿਰਫ ਮਿੱਟੀ ਖਾਂਦੇ ਜਿਵੇਂ ਗੰਡੋਏ, ਕੁਝ ਐਸੇ ਜਿਹੜੇ ਸਿਰਫ ਮਾਸਾਹਾਰੀ ਉਹਨਾਂ ਮਾਸ ਹੀ ਖਾਣਾ ਹੋਰ ਕੁਝ ਨਹੀਂ, ਤੇ ਮਰ ਜਾਣਗੇ। ਕੁਝ ਐਸੇ ਜਿਹੜੇ ਸ਼ਾਕਾਹਾਰੀ ਗਾਈਆਂ ਮੱਝਾਂ ਉਹਨਾਂ ਮਾਸ ਨਹੀਂ ਖਾਣਾ, ਭੁੱਖੀਆਂ ਮਰ ਜਾਣਗੀਆਂ, ਘਾਹ ਪੱਠਾ ਹੀ ਸਿਰਫ ਖਾਣਗੀਆਂ। ਰਿਜਕ ਸਾਰਿਆਂ ਦਾ ਬਣਾਇਆ ਨਾ, ਇਸ ਲਈ ਕਹਿੰਦੇ ਨੇ ਸਾਰ ਉਸ ਪਰਮਾਤਮਾ ਨੂੰ ਹੈ ਸਾਰਿਆਂ ਦੀ। ਉਹ ਜੇ ਆਖੇ ਸੋ ਤੂੰ ਹੈ ਜਾਣੇ ਤਿੰਨਾਂ ਭੇ ਤੇਰੀ ਸਾਰ, ਉਹ ਤੈਨੂੰ ਚੇਤੇ ਕਰ ਰਹੇ ਨੇ ਤੇ ਤੈਨੂੰ ਉਹਨਾਂ ਦੀ ਤੂੰ ਉਹਨਾਂ ਦੀ ਪਾਲਣਾ ਕਰਦਾ ਪਿਆ। ਸਭ ਜੀਵਾਂ ਦਾ ਰਿਜਕ ਅਕਾਲ ਪੁਰਖ ਵਾਹਿਗੁਰੂ ਨੇ ਤਿਆਰ ਕੀਤਾ, ਛੇ ਪ੍ਰਕਾਰ ਦੀਆਂ ਖਾਣੀਆਂ ਮੰਨੀਆਂ ਤੇ ਸਾਰਿਆਂ ਦਾ ਰਿਜਕ ਪਰਮਾਤਮਾ ਨੇ ਬਣਾਇਆ ਹੀ। ਪਰਮੇਸ਼ਰ ਨੂੰ ਪਤਾ ਵੀ ਕਿਸ ਜੀਵ ਦਾ ਰਿਜਕ ਕਿਵੇਂ ਕਿੱਥੇ ਅੱਪੜਦਾ ਕਰਨਾ। ਨਾਨਕ ਭਗਤਾਂ ਭੁੱਖ ਸਲਾਹ ਹਨ। ਹੁਣ ਇੱਥੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਿਣਤੀ ਕੀਤੀ ਸੀ ਵੀ ਕੌਣ ਕਿੱਦਾਂ ਪਰਮਾਤਮਾ ਨੂੰ ਧਿਆ ਰਿਹਾ ਤੇ ਕੌਣ ਕੌਣ ਇੱਥੇ ਦੂਜੇ ਵੀ ਤੁਰੇ ਫਿਰਦੇ ਨੇ, ਚੋਰ ਯਾਰ ਕੂੜਿਆਰ ਫਰੇਬੀ ਧੋਖੇਬਾਜ, ਕੌਣ ਐਸੇ ਸਨ ਨੇਕ ਤੇ ਭਲੇ ਪੁਰਸ਼ ਜਿਹੜੇ ਪਰਮਾਤਮਾ ਨੂੰ ਚੇਤੇ ਕਰਦੇ, ਭਾਵੇਂ ਕੋਈ ਸਮਾਧੀ ਦੁਆਰਾ ਕਰਦਾ, ਭਾਵੇਂ ਅਰਚਾ ਪੂਜਾ ਕਰਕੇ ਤੇ ਭਾਵੇਂ ਸ਼ਰੀਅਤ ਦੁਆਰਾ। ਅੱਗੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਤਸੰਗ ਜੀ ਭਗਤਾਂ ਦੀ ਅਵਸਥਾ ਦੱਸੀ। ਭਗਤ ਕਿਸੇ ਵੀ ਧਰਮ ਵਿੱਚ ਹੋਣ, ਉਹਨਾਂ ਨੂੰ ਇੱਕੋ ਹੀ ਸਤਸੰਗ ਜੀ ਮਨ 'ਚ ਇੱਛਾ ਹੁੰਦੀ ਕਿ ਨਾਨਕ ਭਗਤਾਂ ਭੁੱਖ ਸਲਾਹ ਹਨ। ਕਹਿੰਦੇ ਭਗਤਾਂ ਨੂੰ ਭੁੱਖ ਸਿਰਫ ਤੈਨੂੰ ਸਲਾਉਣ ਦੀ ਹੈ, ਭਗਤਾਂ ਦਾ ਮਨ ਭੁੱਖਾ ਹੀ ਰਹਿੰਦਾ, ਤੈਨੂੰ ਚੇਤੇ ਕਰੀਏ ਤੈਨੂੰ ਚੇਤੇ ਕਰੀਏ। ਜਿਵੇਂ ਪ੍ਰਸ਼ਾਦੇ ਦੀ ਭੁੱਖ ਪ੍ਰਸ਼ਾਦੇ ਨੂੰ ਚੇਤੇ ਕਰਾਈ ਜਾਂਦੀ ਨਾ, ਘੜੀ ਮੁੜੀ ਜਿੰਨੀ ਦੇਰ ਰੱਜ ਕੇ ਖਾ ਨਹੀਂ ਲੈਂਦਾ ਬੰਦਾ ਉਨੀ ਦੇਰ ਪ੍ਰਸ਼ਾਦੇ ਦਾ ਹੀ ਅੰਦਰ ਯਾਦ ਚੱਲਦੀ ਰਹਿੰਦੀ ਭੁੱਖ ਲੱਗੀ ਹੋਵੇ। ਭਗਤਾਂ ਨੂੰ ਭੁੱਖ ਹੁੰਦੀ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਨ ਦੀ। ਕਹਿੰਦੇ ਪਰ ਉਹਨਾਂ ਨੇ ਤਾਂ ਉਹਨਾਂ ਨੂੰ ਇੱਕੋ ਹੀ ਭੁੱਖ ਹੈ ਵੀ ਪਰਮੇਸ਼ਰ ਨੂੰ ਅਰਾਧੋ ਪਾਈ, ਫਿਰ ਵੀ ਉਹ ਰੱਜਦੇ ਨੇ। ਹਰੇਕ ਤਰ੍ਹਾਂ ਦੀ ਭੁੱਖ ਕਹਿੰਦੇ ਗੁਰਮੁਖੋ ਦੁੱਖਦਾਈ ਹੁੰਦੀ, ਕਿਸੇ ਪ੍ਰਕਾਰ ਦੀ ਵੀ ਭੁੱਖ ਹੋਵੇ, ਭੁੱਖ ਸਿਰਫ ਪ੍ਰਸ਼ਾਦੇ ਨਹੀਂ ਹੁੰਦੀ, ਕਈ ਪ੍ਰਕਾਰ ਦੀ ਭੁੱਖ ਹੁੰਦੀ। ਕਈਆਂ ਨੂੰ ਵਡਿਆਈ ਦੀ ਭੁੱਖ ਹੁੰਦੀ, ਕਿਸੇ ਨੂੰ ਕੁਰਸੀ ਦੀ ਭੁੱਖ ਹੁੰਦੀ, ਕਿਸੇ ਨੂੰ ਮਾਇਆ ਦੀ ਭੁੱਖ ਹੁੰਦੀ, ਕਿਸੇ ਨੂੰ ਕੋਈ ਭੁੱਖ ਹੁੰਦੀ, ਕਿਸੇ ਨੂੰ ਕੋਈ, ਕਈਆਂ ਨੂੰ ਪ੍ਰਸ਼ਾਦੇ ਪਾਣੀ ਦੀ ਪਦਾਰਥਾਂ ਦੀ, ਕਈ ਪ੍ਰਕਾਰ ਦੀ ਭੁੱਖ, ਪਰ ਹੈ ਦੁੱਖਦਾਈ ਸਾਰੀ। ਪਰ ਇੱਕ ਭੁੱਖ ਐਸੀ ਹੈ ਉਹ ਲੱਗ ਜਾਵੇ ਤੇ ਕਹਿੰਦੇ ਗੁਰਮੁਖੋ ਸੁੱਖ ਦੇਣ ਵਾਲੀ, ਉਹ ਦੁੱਖ ਦੇਣ ਵਾਲੀ ਨਹੀਂ। ਉਹ ਕਿਹੜੀ ਭੁੱਖ? ਕਹਿੰਦੇ ਸਾਚੇ ਨਾਮ ਕੀ ਲੱਗੇ ਭੁੱਖ, ਉਤ ਭੁੱਖੇ ਖਾਏ ਚਲੀਏ ਦੁੱਖ। ਜਿਨ੍ਹਾਂ ਨੂੰ ਸੱਚੇ ਦਾ ਨਾਮ ਜਪਣ ਦੀ ਭੁੱਖ ਲੱਗ ਜਾਏ ਉਹ ਦੁੱਖ ਦੂਰ ਕਰ ਦਿੰਦੀ, ਨਹੀਂ ਤੇ ਭੁੱਖ ਦੁੱਖ ਦਿੰਦੀ ਹੈ, ਘੱਟਦੀ ਨਹੀਂ। ਪਰ ਕਹਿੰਦੇ ਨਾਮ ਦੀ ਭੁੱਖ ਹੁੰਦੀ ਨਾ ਜਿਨ੍ਹਾਂ ਨੂੰ, ਉਹਨਾਂ ਦੇ ਦੁੱਖ ਦੂਰ ਹੁੰਦੇ। ਭਗਤਾਂ ਨੂੰ ਭੁੱਖ ਸਿਰਫ ਪਰਮਾਤਮਾ ਦੀ ਸਿਫਤ ਕਰਨ ਦੀ ਹੈ। ਭਗਤਾਂ ਭੁੱਖ ਸਲਾਹਣ, ਉਹ ਕਹਿੰਦੇ ਨੇ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ। ਭਗਤਾਂ ਨੂੰ ਸਿਰਫ ਪਰਮਾਤਮਾ ਦੇ ਨਾਮ ਦਾ ਆਸਰਾ, ਇਸੇ ਕਰਕੇ ਉਹਨਾਂ ਨੂੰ ਇਹ ਹੀ ਭੁੱਖ ਲੱਗੀ ਰਹਿੰਦੀ ਵੀ ਉਹਦੀ ਸਿਫਤ ਕਰੋ, ਉਸਦੀ ਅਕਾਲ ਪੁਰਖ ਦੀ ਵਡਿਆਈ ਕਰੋ, ਉਹਨੂੰ ਚੇਤੇ ਕਰੋ, ਉਹਦਾ ਨਾਮ ਜਪੋ, ਇਹੀ ਭੁੱਖ ਉਹਨਾਂ ਨੂੰ। ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਸ਼ਾਰ, ਫਿਰ ਇਸੇ ਕਰਕੇ ਕਹਿੰਦੇ ਨੇ ਦਿਨ ਰਾਤ ਸਦਾ ਆਨੰਦ ਚ ਰਹਿੰਦੇ ਭਗਤ, ਕਿਉਂਕਿ ਉਹਨਾਂ ਨੂੰ ਭੁੱਖ ਹੀ ਪਰਮਾਤਮਾ ਦਾ ਨਾਮ ਜਪਣ ਦੀ ਹੁੰਦੀ। ਉਸ ਨਾਮ ਕਰਕੇ ਕਹਿੰਦੇ ਭਗਤਾਂ ਨੂੰ ਸਦਾ ਆਨੰਦ ਬਣਿਆ ਰਹਿੰਦਾ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਗਤਾਂ ਨੂੰ ਤਾਂ ਸਦਾ ਹੀ ਖੇੜਾ ਹੁੰਦਾ, ਗੁਰਮੁਖੋ ਭਗਤ ਕਦੇ ਦੁਖੀ ਹੁੰਦਾ ਹੀ ਨਹੀਂ, ਅਤੇ ਇਹ ਸੱਚ ਹੈ। ਦੇਖੋ ਭਗਤ ਰਵਿਦਾਸ ਜੀ ਜੋੜੇ ਗੰਢ ਕੇ ਗੁਜ਼ਾਰਾ ਕਰਦੇ ਪਏ, ਪਰ ਕਿੰਨੇ ਪ੍ਰਸੰਨ। ਉਹ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਦੋ ਨਹੀਂ ਤੇ ਠਾਓ। ਭਗਤ ਰਵਿਦਾਸ ਜੀ ਕਹਿੰਦੇ ਮੈਂ ਬੇਗਮਪੁਰੇ ਸ਼ਹਿਰ ਦਾ ਵਾਸੀ ਹਾਂ, ਉੱਥੇ ਕੋਈ ਦੁੱਖ, ਕੋਈ ਅੰਧੋ, ਕੋਈ ਚਿੰਤਾ, ਕੋਈ ਸੰਸਾ, ਕੋਈ ਫਿਕਰ ਹੁੰਦਾ ਹੀ ਨਹੀਂ। ਹਾਲਾਂਕਿ ਉਹ ਗੁਜ਼ਾਰਾ ਜੋੜੇ ਗੰਢ ਕੇ ਕਰਦੇ, ਪਰ ਫਿਰ ਵੀ ਭਗਤ ਰਵਿਦਾਸ ਜੀ ਕਹਿੰਦੇ ਮੈਨੂੰ ਜਿੱਥੇ ਮੈਂ ਰਹਿਣਾ ਉੱਥੇ ਦੁੱਖ ਆ ਹੀ ਨਹੀਂ ਸਕਦਾ, ਗੁਰਮੁਖੋ ਇੰਨਾ ਸੁਖੀ ਹਾਂ ਮੈਂ, ਮੈਂ ਬੇਗਮਪੁਰੇ ਦਾ ਵਾਸੀ। ਭਗਤਾਂ ਨੂੰ ਤਾਂ ਹੀ ਦਿਨੇ ਰਾਤ ਸਤਸੰਗ ਜੀ ਖੇੜਾ ਬਣਿਆ ਰਹਿੰਦਾ, ਕੋਈ ਚਿੰਤਾ ਨਹੀਂ ਹੁੰਦੀ ਭਗਤ ਨੂੰ, ਕੋਈ ਦੁੱਖ ਉਹਦੇ ਨੇੜੇ ਨਹੀਂ ਆਉਂਦਾ, ਕਿਉਂਕਿ ਜਿਹਨੂੰ ਆਪਾਂ ਦੁੱਖ ਮੰਨੀ ਬੈਠੇ ਭਗਤ ਉਹਨੂੰ ਦੁੱਖ ਨਹੀਂ ਮੰਨਦਾ। ਇਸ ਲਈ ਭਗਤ ਤਾਂ ਸਦਾ ਪ੍ਰਸੰਨਤਾ 'ਚ ਹੀ ਰਹਿੰਦਾ। ਭਗਤ ਕਬੀਰ ਜੀ ਕੋਈ ਸਤਸੰਗ ਜੀ ਬਹੁਤ ਜ਼ਿਆਦਾ ਆਰਥਿਕ ਪੱਖੋਂ ਕੋਈ ਖੁਸ਼ਹਾਲੀ ਨਹੀਂ ਸੀ ਭਗਤ ਨਾਮਦੇਵ ਜੀ ਦੀ, ਭਗਤ ਰਵਿਦਾਸ ਦੀ, ਭਗਤ ਸਦਨੇ ਦੀ, ਪਰ ਹੈ ਪ੍ਰਸੰਨ ਸਨ। ਕਬੀਰ ਜੀ ਖੁਸ਼ ਨੇ ਪੂਰੇ, ਭਗਤ ਨਾਮਦੇਵ ਪੂਰਾ ਪ੍ਰਸੰਨ ਹੈ। ਨਾਨਕ ਸਦਾ ਨਾਨਕ ਭਗਤਾ ਭੁੱਖ ਸਲਾਹਣ ਸਚਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਸ਼ਾਰ। ਪਾਸ਼ਾਰ ਦਾ ਅਰਥ ਹੁੰਦਾ ਛਾਰ ਹੁੰਦੀ ਤੂੜੀ, ਪਾ ਪੈਰ ਚਰਨ। ਕਹਿੰਦੇ ਭਗਤ ਚਾਹੁੰਦੇ ਨੇ ਦਿਨੇ ਰਾਤ ਵੀ ਗੁਣਵੰਤਿਆਂ ਦੀ ਚਰਨ ਧੂੜੀ ਸਾਡੇ ਮੱਥੇ ਤੇ ਲੱਗੇ। ਗੁਣਵੰਤਿਆ ਪਾਸ਼ਾਰ, ਗੁਣਵੰਤਿਆਂ ਦੀ, ਗੁਣਾਂ ਵਾਲਿਆਂ ਦੀ, ਚੰਗੇ ਬੰਦਿਆਂ ਦੀ, ਨੇਕ ਪੁਰਸ਼ਾਂ ਦੀ, ਭਲਿਆਂ ਦੀ ਚਰਨ ਧੂੜ ਸਾਡੇ ਮੱਥੇ ਤੇ ਲੱਗੇ, ਇਹ ਭਗਤਾਂ ਦੀ ਇੱਛਾ ਹੁੰਦੀ। ਉਹ ਚਾਹੁੰਦੇ ਕਹਿੰਦੇ ਬਾਬਾ ਦਲੀਪ ਸਿੰਘ ਹੋਣਾ ਨੇ ਜਦੋਂ ਸਰੀਰ ਛੱਡਣਾ ਸੀ ਸਾਧ ਸੰਗਤ ਜੀ ਡਮੇਲੀ, ਅਤੇ ਉਹਨਾਂ ਸਾਰੇ ਗੁਰਮੁਖ ਪਿਆਰੇ ਇਕੱਠੇ ਕੀਤੇ ਸੀ, ਜਿਨ੍ਹਾਂ ਵਿੱਚ ਪ੍ਰਮੁੱਖ ਉਸ ਵੇਲੇ ਬਾਬਾ ਜਵਾਲਾ ਸਿੰਘ ਜੀ ਸਨ ਅਰਖੋਵਾਲ ਵਾਲੇ। ਅਤੇ ਉਹਨਾਂ ਇਕੱਠ ਕੀਤਾ ਡਮੇਲੀ ਸਾਰਿਆਂ ਦਾ, ਤਾਂ ਸਾਰਿਆਂ ਪੁੱਛਿਆ ਵੀ ਕੀ ਗੱਲ ਜੀ, ਤੁਹਾਡਾ ਸੁਨੇਹਾ ਗਿਆ, ਅਸੀਂ ਆਏ ਸਾਰੇ ਜਾਣੇ। ਅਤੇ ਬਾਬਾ ਦਲੀਪ ਸਿੰਘ ਜੀ ਕਹਿਣ ਲੱਗੇ ਵੀ ਅਸਲ 'ਚ ਮੈਂ ਸੰਸਾਰ ਤੋਂ ਚੱਲਿਆ, ਸੁਨੇਹਾ ਆ ਗਿਆ, ਅਤੇ ਮੈਂ ਚਾਹੁੰਦਾ ਸਾਂ ਜਾਣ ਤੋਂ ਪਹਿਲਾਂ ਗੁਰਮੁਖਾਂ ਦੇ ਦਰਸ਼ਨ ਕਰ ਲਈਏ ਇੱਕ ਵਾਰੀ ਫਿਰ। ਨਾਨਕ ਭਗਤਾਂ ਭੁੱਖ ਸਲਾਹਣ, ਫਿਰ ਉਹ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਸ਼ਾਰ। ਗੁਣ ਵਾਲਿਆਂ ਦੀ, ਗੁਰਮੁਖਾਂ ਦੀ ਚਰਨ ਧੂੜੀ, ਉਹਨਾਂ ਦੀ ਸੰਗਤ, ਉਹਨਾਂ ਦੇ ਦਰਸ਼ਨ, ਉਹ ਲੱਭਦੇ ਉਹਨਾਂ ਦਾ ਸੁਭਾਅ ਹੁੰਦਾ। ਉਹ ਕਹਿੰਦੇ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਕੇ ਇੱਥੇ ਇਕੱਠੇ ਕੀਤਾ ਡਮੇਲੀ, ਵੀ ਅਸਲ ਵਿੱਚ ਹੁਣ ਅਸੀਂ ਜਾਣਾ, ਅਤੇ ਮੈਂ ਚਾਹੁੰਦਾ ਜਾਣ ਤੋਂ ਪਹਿਲਾਂ ਇੱਕ ਵਾਰ ਗੁਰਮੁਖਾਂ ਦੇ ਦਰਸ਼ਨ ਕਰੀਏ ਸਾਰਿਆਂ ਦੇ। ਫਿਰ ਗੁਣਵੰਤਿਆ ਪਾਸ਼ਾਰ, ਕਹਿੰਦੇ ਅਸੀਂ ਉਹਨਾਂ, ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਗੁਰਮੁਖੋ ਭਗਤਾਂ ਦੀ ਇਹ ਨਿਸ਼ਾਨੀ, ਸੰਸਾਰ 'ਚ ਭਗਤੀ ਨੇ ਜਿਹੜੇ ਦਿਨੇ ਰਾਤ ਪ੍ਰਸੰਨ ਰਹਿੰਦੇ, ਅਤੇ ਉਹ ਚਾਹੁੰਦੇ ਆ ਵੀ ਗੁਰਮੁਖਾਂ ਦੀ ਚਰਨ ਧੂੜ ਸਾਨੂੰ ਮਿਲਦੀ ਰਹੇ। ਇਹ ਸਤਸੰਗ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਸਲੋਕ ਵਿੱਚ ਕਿਰਪਾ ਕੀਤੀ, ਆਸਾ ਜੀ ਵਾਰ ਦੇ ਇਸ ਸਲੋਕ 'ਚ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਨਗੇ, ਫਿਰ ਕੱਲ੍ਹ ਸਵੇਰ ਦੇ ਦੀਵਾਨਾ 'ਚ ਆਪਾਂ ਅਗਲਾ ਸਲੋਕ ਅਤੇ ਫਿਰ ਪੌੜੀ ਉਹਦੀ ਵਿਚਾਰ ਕਰਾਂਗੇ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪਣੀ ਸਭ ਦੀ ਹਾਜ਼ਰੀ ਗੁਰੂ ਸਾਹਿਬ ਜੀ ਦੇ ਦਰ 'ਤੇ ਪ੍ਰਵਾਨ ਹੋਵੇ। ਭੁੱਲਾਂ ਚੁੱਕਾਂ ਦੀ ਖਮਾ ਲਿਖ, ਕਤੇ ਨਾ ਛੁੱਟੀ ਆ, ਖਨ ਖਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਬ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣਾਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ। ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵਏ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵਏ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿੱਟ ਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸੁ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨਹਦ ਸੁਣ ਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਹਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਹਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।